ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈ ਤਸਰੀ ਮਹੱਲਾ ਪੰਜਵਾਂ ਘਰ ਤੀਜਾ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੇਹੋ ਸੰਦੇਸਰੋ ਕਹੀਓ ਪ੍ਰੇਯ ਕਹੀਓ ਬਿਸਮ ਭਈ ਮੈਂ ਬਹੁ ਬਿਧ ਸੁਨਤੇ ਕਹੋ ਸੁਹਾਗਨ ਸਹੀਓ ਦੇਹੋ ਸੰਦੇਸਰੋ ਕਹੀਓ ਪ੍ਰੇਯ ਕਹੀਓ ਬਿਸਮ ਭਈ ਮੈਂ ਬਹੁ ਬਿਧ ਸੁਨਤੇ ਕਹੋ ਸੁਹਾਗਨ ਸਹੀਓ ਰਹਾਓ ਕੋ ਕਹਿਤੋ ਸਭ ਬਾਹਰ ਬਾਹਰ ਕੋ ਕਹਿਤੋ ਸਭ ਮਹੀਓ ਬਰਨ ਨਾ ਦੀਸੈ ਚਿਹਨ ਨਾ ਲਖੀਐ ਸੁਹਾਗਨ ਸਾਥ ਬੁਝਈਓ ਸਰਬ ਨਿਵਾਸੀ ਘਟ ਘਟ ਵਾਸੀ ਲੇਪ ਨਹੀਂ ਅਲ ਪਹੀਓ ਨਾਨਕ ਕਹਿਤ ਸੁਨਹੁ ਰੇ ਲੋਗਾ ਸੰਤ ਰਸਨ ਕੋ ਬਸਹੀਓ ਸਰਬ ਨਿਵਾਸੀ ਘਟ ਘਟ ਵਾਸੀ ਲੇਪ ਨਹੀਂ ਅਲ ਪਹੀਓ ਨਾਨਕ ਕਹਿਤ ਸੁਨਹੁ ਰੇ ਲੋਗਾ ਸੰਤ ਰਸਨ ਕੋ ਬਸਹੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜੁਗੋ ਜੁਗ ਅਟਲ ਦੀਨ ਦੁਨੀਆਂ ਦੇ ਮਾਲਕ ਪਤਿਤ ਪਾਵਨ ਕਿਰਪਾ ਨਿਧਾਨ ਭਗਤ ਵਸ਼ਲ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਅੰਮ੍ਰਿਤ ਮਿੱਠੜੀ ਗੋਤ ਅੰਦਰ ਆਪ ਜੀ ਗੁਰੂ ਸਵਾਰੀਆਂ ਗੁਰੂ ਪਿਆਰੀਆਂ ਗੁਰਸੰਗਤਾਂ ਅੰਮ੍ਰਿਤ ਵੇਲੇ ਤੋਂ ਸੱਜੇ ਹੋਏ ਦੀਵਾਨਾਂ ਦੇ ਵਿੱਚ ਹਾਜ਼ਰੀ ਲਵਾਉਂਦਿਆਂ ਹੋਇਆਂ ਮਾਲਕ ਦੀ ਅੰਮ੍ਰਿਤ ਪਵਿੱਤਰ ਬਾਣੀ ਨੂੰ ਸਰਵਣ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਵੱਲੋਂ ਬਖਸ਼ਿਸ਼ ਕੀਤੇ ਹੋਏ ਜੀਵਨ ਦੇ ਸਮੇਂ ਨੂੰ ਸਵਾਸਾਂ ਨੂੰ ਆਪ ਜੀ ਸਫਲੀਆਂ ਬਣਾ ਰਹੇ ਹੋ। ਅੰਮ੍ਰਿਤ ਵੇਲੇ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਨ ਹੋਣਾ ਕਰਕੇ ਜੋ ਅੰਮ੍ਰਿਤ ਪਾਵਨ ਪਵਿੱਤਰ ਮੁੱਖ ਵਾਕ ਬਖਸ਼ਿਸ਼ ਕੀਤਾ ਉਹ ਆਪ ਜੀਆਂ ਨੇ ਗੁਰੂ ਸਵਾਰਿਆਂ ਦੀ ਰਸਨਾ ਤੋਂ ਸਰਵਣ ਕੀਤਾ ਹੈ। ਗੁਰੂ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਕੀਤੀ ਹੋਈ ਮਰਿਆਦਾ ਦੇ ਅਨੁਸਾਰ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਰੋਜ਼ਾਨਾ ਹੀ ਜੋ ਪਾਵਨ ਪਵਿੱਤਰ ਮੁੱਖ ਵਾਕ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਇਸ ਸਥਾਨ ਦੇ ਉੱਤੇ ਬੈਠ ਕੇ ਪਾਵਨ ਗੁਰੂ ਪਾਤਸ਼ਾਹ ਮਹਾਰਾਜ ਦੇ ਬਚਨਾਂ ਦੀ ਵਿਚਾਰਾਂ ਦੀ ਸਾਂਝ ਪਾਈ ਜਾਂਦੀ ਹੈ। ਸਤਿਗੁਰੂ ਜੀ ਨੇ ਦਾਸ ਨੂੰ ਸੁਭਾਗ ਕੜੀਆਂ ਬਖਸ਼ੀਆਂ ਨੇ। ਬੇਅੰਤ ਸੰਗਤਾਂ ਜਿੱਥੇ ਗੁਰੂ ਗੋਦ ਵਿੱਚ ਹਾਜ਼ਰੀ ਲਵਾ ਰਹੀਆਂ ਨੇ ਉੱਥੇ ਦੇਸ਼ਾਂ ਵਿਦੇਸ਼ਾਂ ਦੇ ਅੰਦਰ ਜੋ ਪ੍ਰੋਗਰਾਮ ਲਾਈਵ ਚੱਲ ਰਿਹਾ ਹੈ ਉਹਦੇ ਰਾਹੀਂ ਵੀ ਸਤਿਗੁਰੂ ਦੇ ਚਰਨਾਂ ਦੇ ਨਾਲ ਜੁੜਨ ਦਾ ਯਤਨ ਕਰ ਰਹੀਆਂ ਨੇ। ਗੁਰੂ ਪਾਤਸ਼ਾਹ ਮਹਾਰਾਜ ਦੀ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਦੇ ਨਾਲ ਜੁੜਦਿਆਂ ਹੋਇਆਂ ਸਭ ਤੋਂ ਪਹਿਲਾਂ ਬੇਨਤੀ ਕਰੀਏ, ਸਤਿਗੁਰੂ ਜੀ ਮਨਾਂ ਦਾ ਟਿਕਾਓ, ਸੁਰਤੀਆਂ ਦੀ ਇਕਾਗਰਤਾ ਦੀ ਦਾਤ ਬਖਸ਼ਿਸ਼ ਕਰਨ, ਦਾਸਰੇ ਦੇ ਸਿਰ ਦੇ ਉੱਤੇ ਗਰੀਬ ਨਿਵਾਸ ਸਤਿਗੁਰੂ ਜੀ ਮਿਹਰ ਭਰਿਆ ਹੱਥ ਰੱਖ ਕੇ ਆਪਣੇ ਦਰਕਰ ਦੀਆਂ ਵਿਚਾਰਾਂ ਕਿਰਪਾ ਕਰਕੇ ਕਰਵਾ ਲੈਣ। ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਰਸਨਾ ਪਵਿੱਤਰ ਕਰਦੇ ਹਾਂ, ਸਤਿਗੁਰੂ ਦੀ ਅਸੀਸ ਲਈਏ ਜੀ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈ ਤਸਰੀ ਮਹੱਲਾ ਪੰਜਵਾਂ, ਘਰ ਤੀਜਾ ਦੋ ਪਦੇ।
ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੁਆਰਾ ਰਾਗ ਜੈਸਰੀ ਦੇ ਅੰਦਰ ਉਚਾਰਨ ਕੀਤਾ ਹੋਇਆ ਇਹ ਪਾਵਨ ਪਵਿੱਤਰ ਸ਼ਬਦ, ਜਿਸ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਤੀਜੇ ਘਰ ਦੇ ਵਿੱਚ ਗਾਉਣ ਦਾ ਸੁਨੇਹਾ ਦਿੱਤਾ, ਇਹ ਪਾਵਨ ਪਵਿੱਤਰ ਸ਼ਬਦ ਦੋ ਪਦਿਆਂ ਦਾ ਹੈ। ਸਤਿਗੁਰੂ ਗਰੀਬ ਨਿਵਾਜ ਧੰਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀਆਂ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 700 ਦੇ ਉੱਪਰ ਸੁਭਾਇਮਾਨ ਹੈ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇਸ ਸ਼ਬਦ ਦੀ ਆਰੰਭਤਾ ਦੇ ਅੰਦਰ ਸਤਿਗੁਰਾਂ ਨੇ ਸੰਖੇਪ ਰੂਪ ਦੇ ਵਿੱਚ ਮੂਲ ਮੰਤਰ ਬਖਸ਼ਿਸ਼ ਕੀਤਾ ਹੈ। ਇਹ ਪਾਵਨ ਪਵਿੱਤਰ ਸਰੂਪ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮੂਲ ਮੰਤਰ ਦਾ ਇਹ ਰੂਪ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 523 ਵਾਰ ਆਇਆ ਹੈ। ਇਸ ਰੂਪ ਦੇ ਅੰਦਰ ਮੂਲ ਮੰਤਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 523 ਵਾਰ ਇਸ ਰੂਪ ਦੇ ਅੰਦਰ ਆਇਆ ਹੈ। ਸਤਿਗੁਰੂ ਪਿਆਰ ਵਾਲੇ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਬੜੀ ਸੰਸਾਰ ਦੇ ਉੱਤੇ ਕਿਰਪਾ ਕੀਤੀ, ਕਿਉਂਕਿ ਪਰਮਾਤਮਾ ਨੂੰ ਵੱਖ ਵੱਖ ਦੁਨੀਆਂ ਦੇ ਅੰਦਰ ਵੱਖ ਵੱਖ ਨਾਵਾਂ ਦੇ ਉੱਤੇ ਮੰਨਿਆ ਜਾਂਦਾ ਹੈ, ਪੂਜਿਆ ਜਾਂਦਾ, ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇੱਥੇ ਬੜੀ ਕਿਰਪਾ ਕੀਤੀ ਕਿ ਸੰਸਾਰ ਦੇ ਲੋਕੋ, ਭਾਵੇਂ ਤੁਸੀਂ ਉਹਦੇ ਨਾਮ ਵੱਖਰੇ ਵੱਖਰੇ ਰੱਖ ਲਏ ਨੇ, ਉਹਦੇ ਨਾਮ ਕੋਈ ਕਿਸੇ ਤਰੀਕੇ ਦੇ ਨਾਲ ਲੈ ਰਿਹਾ ਹੈ ਅਤੇ ਕੋਈ ਕਿਸੇ ਤਰੀਕੇ ਦੇ ਨਾਲ ਜਪ ਰਿਹਾ ਹੈ, ਪਰ ਪਰਮਾਤਮਾ ਇੱਕ ਹੈ, ਇੱਕ ਹੈ। ਪਰ ਸੰਸਾਰ ਨੂੰ ਇੱਕ ਦੇ ਵਿੱਚ ਫਿਰ ਵੀ ਵੰਡੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਤਿਗੁਰੂ ਕਿਰਪਾਲੂ ਸੱਚੇ ਪਾਤਸ਼ਾਹ ਮਹਾਰਾਜ ਦਾ ਗੁਰਮੁਖੋ ਜਿੱਦਣ ਇੱਕ ਓਅੰਕਾਰ ਸਮੁੱਚੇ ਸੰਸਾਰ ਨੂੰ ਸਮਝ ਆ ਗਿਆ, ਸੱਚ ਜਾਣਿਆ ਜੇ ਉਦਣ ਦੁਨੀਆਂ 'ਤੇ ਇੱਕ ਹੀ ਧਰਮ ਹੋਵੇਗਾ ਅਤੇ ਇੱਕ ਹੀ ਧਾਰਮਿਕ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਹੋਣਗੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਨੇ ਜੋ ਇੱਕ ਗਿਰੀ ਗੱਲ ਕੀਤੀ ਹੈ, ਇਸ ਇੱਕ ਦੇ ਅੰਦਰ ਸਮੁੱਚੇ ਸੰਸਾਰ ਨੂੰ ਸਮੋਇਆ ਹੋਇਆ। ਉਸੇ ਇੱਕ ਦਾ ਜ਼ਿਕਰ ਕਰਦੇ ਨੇ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜਿਓ ਕਰ ਆਸਨ ਡਿੱਠੋ ਚਾਓ, ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਉਹ ਇੱਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੋ ਇੱਕ ਹੈ, ਇੱਕ ਹੁੰਦਿਆਂ ਹੋਇਆਂ ਉਹਨੇ ਆਪਣੇ ਆਪ ਨੂੰ ਆਪ ਹੀ ਸੰਸਾਰ ਦੇ ਉੱਤੇ ਪ੍ਰਗਟ ਕੀਤਾ, ਔਰ ਸਮੁੱਚਾ ਸੰਸਾਰ ਦੇ ਅੰਦਰ ਜੋ ਵੀ ਪਸਾਰਾ ਹੈ ਉਹ ਉਸ ਇੱਕ ਪਰਮਾਤਮਾ ਦਾ ਹੈ, ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ। ਔਰ ਉਹ ਪਰਮਾਤਮਾ ਜਿਸ ਦੇ ਬਾਰੇ ਸਤਿਗੁਰੂ ਜੀ ਬਚਨ ਕਰ ਰਹੇ ਨੇ, ਉਹ ਸਮੁੱਚੀ ਮਾਨਵਤਾ ਦੇ ਮਨਾਂ ਦੇ ਅੰਦਰ, ਹਿਰਦਿਆਂ ਦੇ ਅੰਦਰ ਇੱਕ ਹੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਜੋਤ ਵਸੀ ਹੋਈ ਹੈ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਤੇ ਚੰਨ, ਸਭ ਮੈਂ ਚੰਨ ਹੋਏ। ਸਤਿਗੁਰੂ ਪਿਆਰ ਵਾਲੇ, ਉਸ ਇੱਕ ਅਕਾਲ ਪੁਰਖ ਵਾਹਿਗੁਰੂ ਜੋਤ ਹੀ ਹਰੇਕ ਜੀਵ ਦੇ, ਹਰੇਕ ਸਰੀਰ ਦੇ ਅੰਦਰ ਇੱਕ ਦਾ ਵਾਸਾ। ਜਿੱਦਣ ਉਸ ਇੱਕ ਦੇ ਨਾਲ ਗੁਰੂ ਦੇ ਸਿਧਾਂਤ ਦੇ ਮੁਤਾਬਕ ਸਮੁੱਚਾ ਸੰਸਾਰ ਜੁੜ ਗਿਆ ਤੇ ਸੱਚ ਜਾਣਿਆ ਜੇ ਦੁਨੀਆਂ ਦੇ ਅੰਦਰ ਧਰਮ ਦੇ ਨਾਮ ਦੇ ਉੱਤੇ ਲੜਾਈਆਂ ਨਹੀਂ ਹੋਣਗੀਆਂ, ਧਰਮ ਦੇ ਨਾਮ ਦੇ ਉੱਤੇ ਰੱਬ ਦੇ ਨਾਮ 'ਤੇ ਕਤਲੋ ਗਾਰਦ ਨਹੀਂ ਹੋਵੇਗੀ। ਲੋਕ ਰੱਬ ਦੇ ਨਾਮ ਦੇ ਉੱਤੇ ਧਰਮ ਦੁਨੀਆਂ ਨੂੰ ਵੰਡਦੇ ਵੀ ਨੇ ਅਤੇ ਦੁਨੀਆਂ ਦਾ ਕਤਲੋ ਗਾਰਦ ਵੀ ਰੱਬ ਦੇ ਨਾਮ ਦੇ ਉੱਤੇ ਜਿਤਨਾ ਕੁ ਹੋਇਆ ਅਤੇ ਜਿਤਨਾ ਕੁ ਹੋ ਰਿਹਾ ਹੈ ਉਹਨਾਂ ਕਿਸੇ ਹੋਰ ਗੱਲ ਨੂੰ ਲੈ ਕੇ ਨਹੀਂ ਹੋਇਆ। ਇਹ ਸਿਰਫ ਕਾਰਨ ਕੀ ਹੈ? ਕਿਉਂਕਿ ਅਸੀਂ ਇੱਕ ਨੂੰ ਸਮਝ ਨਹੀਂ ਸਕੇ, ਇੱਕ ਦੇ ਚਰਨਾਂ ਦੇ ਨਾਲ ਜੁੜ ਨਹੀਂ ਸਕੇ। ਜਦੋਂ ਮਾਨਵਤਾ ਗੁਰੂ ਮਹਾਰਾਜ ਦੇ ਇਸ ਸੁਨੇਹੇ ਨੂੰ ਆਪਣੇ ਮਨ ਦੇ ਅੰਦਰ ਵਸਾ ਲਵੇਗੀ ਅਤੇ ਸੱਚ ਜਾਣਿਓ ਸਤਿਗੁਰੂ ਪਿਆਰ ਵਾਲਿਓ, ਉਹ ਦਿਨ ਸਭਨਾਂ ਨੂੰ ਇੱਕ ਦੇ ਨਾਲ ਜੁੜਿਆ ਹੋਇਆਂ, ਇੱਕ ਦੀ ਗਲਵਕੜੀ ਦੇ ਵਿੱਚ ਪਿਆ ਹੋਇਆਂ, ਇੱਕ ਦੂਜੇ ਨੂੰ ਜਦੋਂ ਮਾਨਵਤਾ ਤੱਕੇਗੀ ਅਤੇ ਉਹ ਦਿਨ ਦੁਨੀਆਂ ਦੇ ਅੰਦਰ ਨਾ ਕੋਈ ਲੜਾਈ ਹੋਵੇਗੀ, ਨਾ ਧਰਮ ਦੇ ਨਾਮ ਦੇ ਉੱਤੇ ਜੰਗ ਹੋਵੇਗੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਚਨ ਕਰਦੇ ਹਾਂ, ਪਰ ਇਹ ਵੀ ਸਮਝਾ ਰਹੇ ਨੇ ਕਿ ਜਿੱਥੇ ਪਰਮਾਤਮਾ ਇੱਕ ਹੈ, ਇੱਕ ਓਅੰਕਾਰ ਉਹ ਸੰਸਾਰ ਦੇ ਜੀਵਾਂ ਦੇ ਅੰਦਰ ਵਸਿਆ ਵੀ ਹੋਇਆ ਹੈ, ਪਰ ਉਸ ਇੱਕ ਵਾਹਿਗੁਰੂ ਜੀ ਦੀ ਸੋਝੀ, ਪਰਮਾਤਮਾ ਦੀ ਸਮਝ ਕਹਿੰਦੇ ਗੁਰੂ ਤੋਂ ਬਿਨਾਂ ਨਹੀਂ ਆ ਸਕਦੀ। ਗੁਰੂ ਹੀ ਕਿਰਪਾ ਕਰੇ ਜਿਹਦੀ ਗੋਦ ਵਿੱਚ ਆਪਾਂ ਬੈਠੇ ਹਾਂ ਨਾ, ਜਦੋਂ ਰਲ ਮਿਲ ਕੇ ਬਾਣੀ ਪੜ੍ਹਨ ਲੱਗ ਪਏ, ਬਾਣੀ ਦੀ ਵਿਚਾਰ ਦੇ ਨਾਲ ਜੁੜਨ ਲੱਗ ਪਏ, ਉਹ ਦਿਨ ਸਤਿਗੁਰੂ ਪਿਆਰ ਵਾਲੇ ਸਾਰੀਆਂ ਵੰਡ ਵਿਤਕਰੇ ਵੰਡੀਆਂ ਖਤਮ ਹੋ ਜਾਣਗੀਆਂ। ਪਰ ਗੁਰੂ ਕਿਰਪਾ ਤਾਂ ਕਰੇਗਾ ਜੇ ਗੁਰੂ ਪਾਤਸ਼ਾਹ ਮਹਾਰਾਜ ਦੀ ਬਾਣੀ ਨੂੰ ਕੋਈ ਮਨ ਕਰਕੇ ਪੜ੍ਹੇਗਾ, ਗੁਰੂ ਪਾਤਸ਼ਾਹ ਦੇ ਚਰਨਾਂ ਦੇ ਨਾਲ ਜੇ ਕੋਈ ਮਨ ਕਰਕੇ ਜੁੜ ਜਾਵੇਗਾ ਤੇ ਸਤਿਗੁਰੂ ਜੀ ਸੋਝੀ ਬਖਸ਼ਣਗੇ, ਉਸ ਇੱਕ ਦਾ ਗਿਆਨ ਪ੍ਰਾਪਤ ਹੋਵੇਗਾ।
ਦੇਹੋ ਸੰਦੇਸਰੋ ਕਹੀਓ ਪ੍ਰੇ ਕਹੀਓ।
ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਅੱਜ ਦੇ ਪਾਵਨ ਪਵਿੱਤਰ ਮੁੱਖ ਵਾਕ ਦੇ ਪਹਿਲੀਆਂ ਪੰਕਤੀਆਂ ਦੇ ਅੰਦਰ ਜੋ ਬਚਨ ਕਰ ਰਹੇ ਨੇ, ਦੇਹੋ ਸੰਦੇਸਰੋ ਕਹੀਓ ਪ੍ਰੇ ਕਹੀਓ। ਪ੍ਰੇ ਦਾ ਭਾਵ ਹੈ ਪ੍ਰੀਤਮ, ਪਿਆਰਾ, ਜਿਹਦੇ ਨਾਲ ਪਿਆਰ ਹੈ। ਦੇਹੋ ਸੰਦੇਸਰੋ, ਸੰਦੇਸਰੋ ਦਾ ਭਾਵ ਹੈ ਸੁਨੇਹਾ, ਉਹਦੇ ਬਾਰੇ ਕੁਝ ਦੱਸੋ ਮੈਨੂੰ, ਉਹਦੇ ਬਾਰੇ ਮੈਨੂੰ ਮਾਲਕ ਦੇ ਬਾਰੇ ਕੁਝ ਕਹੋ, ਉਸ ਵਾਹਿਗੁਰੂ ਦੇ ਬਾਰੇ ਕੋਈ ਬਾਤ ਪਾਓ। ਪਰ ਗੁਰਮੁਖੋ ਇੱਕ ਬੇਨਤੀ ਧਿਆਨ ਵਿੱਚ ਰੱਖਣੀ, ਇਹ ਕੌਣ ਕਵੇਗਾ ਮੈਨੂੰ ਇੱਕ ਦੇ ਬਾਰੇ ਗੱਲ ਦੱਸ, ਉਸ ਇੱਕ ਪ੍ਰੀਤਮ ਪਿਆਰੇ ਵਾਹਿਗੁਰੂ ਪਰਮਾਤਮਾ ਦਾ ਕੋਈ ਮੈਨੂੰ ਸੁਨੇਹਾ ਦੇ। ਇਹ ਤਾਂ ਉਹੀ ਕਵੇਗਾ ਜਿਹਦੇ ਅੰਦਰ ਪਰਮਾਤਮਾ ਦੇ ਪ੍ਰਤੀ ਪਿਆਰ ਹੈ, ਜਿਹਨੂੰ ਉਹ ਵਾਹਿਗੁਰੂ ਪਿਆਰਾ ਲੱਗ ਗਿਆ, ਜਿਹਨੂੰ ਉਹਦੇ ਨਾਲ ਸੁਨੇਹ ਹੋ ਗਿਆ। ਕਿਉਂਕਿ ਦੁਨੀਆਂ ਦੇ ਅੰਦਰ, ਸੰਸਾਰ ਦੇ ਅੰਦਰ, ਧਰਮ ਦੇ ਅੰਦਰ ਜਦੋਂ ਦੇਖਦੇ ਹਾਂ, ਵੱਖ ਵੱਖ ਧਰਮਾਂ ਦੇ ਅੰਦਰ ਰੱਬ ਦੇ ਬਾਰੇ ਪ੍ਰਚਾਰ ਬਹੁਤ ਹੋ ਰਿਹਾ ਹੈ, ਪਰ ਕੋਈ ਨਾ ਕੋਈ ਰੱਬ ਦਾ ਸੁਨੇਹਾ ਪੁੱਛਦਾ ਚਾਹੁੰਦਾ ਹੈ ਅਤੇ ਨਾ ਕੋਈ ਪਰਮਾਤਮਾ ਵਾਹਿਗੁਰੂ ਦੇ ਨਾਲ ਜਾਣਨਾ ਚਾਹੁੰਦਾ ਹੈ ਕਿ ਵਾਹਿਗੁਰੂ ਪਰਮਾਤਮਾ ਕੀ ਹੈ, ਅਕਾਲ ਪੁਰਖ ਵਾਹਿਗੁਰੂ ਦਾ ਵਾਸਾ ਕਿੱਥੇ ਹੈ। ਸੰਸਾਰ ਅੱਜ ਇੱਥੋਂ ਤੱਕ ਹੀ ਸੀਮਿਤ ਹੈ ਕਿ ਦੁਨੀਆਂ ਦੇ ਪਦਾਰਥ ਮਿਲਣੇ ਚਾਹੀਦੇ ਨੇ, ਰੱਬ ਹੈਗਾ ਜਾਂ ਨਹੀਂ ਹੈਗਾ ਇਹਦੇ ਬਾਰੇ ਕਿਸੇ ਨੇ ਕਹਿੰਦੇ ਕੀ ਲੈਣਾ, ਇੱਥੋਂ ਤੱਕ ਪਹੁੰਚ ਗਿਆ। ਕਿਉਂਕਿ ਦੁਨੀਆਂ ਦੇ ਅੰਦਰ ਕੇਵਲ ਅਤੇ ਕੇਵਲ ਜੇ ਰੱਬ ਨੂੰ ਕਿਸੇ ਨੇ ਮੰਨਿਆ ਵੀ, ਉਹਨੂੰ ਪ੍ਰੀਤਮ ਪਿਆਰਾ ਕਰਕੇ ਨਹੀਂ ਮੰਨਿਆ, ਉਹਨੂੰ ਸਿਰਫ ਲੈਣ ਦੇਣ ਦਾ ਸਾਧਨ ਕਰਕੇ ਮੰਨਿਆ। ਜਿੱਥੋਂ ਮਿਲਦਾ ਹੈ ਉਸੇ ਨੂੰ ਇਹ ਰੱਬ ਬਣਾ ਲੈਂਦਾ ਹੈ, ਕਿਤੋਂ ਮਿਲ ਜਾਵੇ ਕੋਈ ਮੈਨੂੰ ਦੇ ਦੇਵੇ। ਉਸ ਪਰਮਾਤਮਾ ਦੇ ਨਾਲ ਜਦੋਂ ਸਾਡਾ ਪਿਆਰ ਹੋਵੇਗਾ, ਅੰਦਰ ਦੀ ਪ੍ਰੀਤ ਕੋਈ ਦਿਲਾਂ ਦੀ ਤਾਂਘ ਹੋਵੇਗੀ, ਉਹਨੂੰ ਵਿਰਾਗ ਵੀ ਗੁਰਬਾਣੀ ਦੇ ਅੰਦਰ ਕਿਹਾ ਗਿਆ। ਬਾਬਾ ਫਰੀਦ ਸਾਹਿਬ ਜੀ ਬਚਨ ਵੀ ਕਰਦੇ ਹੋਏ ਇੱਕ ਜਗ੍ਹਾ 'ਤੇ ਬੜੇ ਪਿਆਰੇ ਬਚਨ ਕਰਦੇ, ਬਖਸ਼ਿਸ਼ ਕਰਨ ਲੱਗੇ ਆਪਣੀ ਬਾਣੀ ਦੇ ਅੰਦਰ, ਜੋ ਬਚਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰਮੁਖੋ ਦਰਜ ਨੇ। ਕਹਿਣ ਲੱਗੇ ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ, ਜੇ ਤਨ ਬਿਰਹੋ ਨਾ ਉਪਜੇ ਸੋ ਤਨ ਜਾਣ ਮਸਾਨ। ਬਿਰਹ ਦਾ ਭਾਵ ਹੈ ਵਿਰਾਗ, ਵਿਰਾਗ ਦਾ ਭਾਵ ਹੈ ਜਿਹਦਾ ਦੁਨੀਆਂ ਦੇ ਨਾਲੋਂ ਸਾਂਝ ਟੁੱਟ ਗਈ ਅਤੇ ਮਾਲਕ ਨੂੰ ਮਿਲਣ ਨੂੰ ਮਨ ਕਰਦਾ ਪਿਆ, ਪਰਮਾਤਮਾ ਨੂੰ ਮਿਲਣ ਨੂੰ ਮਨ ਕਰਦਾ ਪਿਆ। ਜਿਵੇਂ ਤੁਸੀਂ ਜਪਜੀ ਸਾਹਿਬ ਦੇ ਅੰਦਰ ਗੁਰਮੁਖੋਂ ਪੜ੍ਹਦੇ ਹੋ, ਬੜੇ ਪਿਆਰੇ ਬਚਨ ਮੇਰੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨਿਰੰਕਾਰ ਜੀਆਂ ਨੇ ਉੱਥੇ ਬਖਸ਼ਿਸ਼ ਕੀਤੇ ਨੇ। ਜਿਹਦੀ ਸਾਂਝ ਦੁਨੀਆਂ ਦੇ ਲੈਣ ਦੇਣ ਤੋਂ ਥੋੜ੍ਹੀ ਉੱਪਰ ਉੱਠੀ, ਸਰੀਰਕ ਲੋੜਾਂ ਤੋਂ ਉੱਪਰ ਉੱਠ ਕੇ ਕੋਈ ਆਤਮਾ ਅਤੇ ਪਰਮਾਤਮਾ ਦੇ ਬਾਰੇ ਮਨ ਦੇ ਅੰਦਰ ਭਾਵਨਾ ਚੱਲੀ ਅਤੇ ਉਹਦੇ ਅੰਦਰ ਦੇ ਖਿਆਲਾਤ ਬਦਲ ਜਾਂਦੇ ਨੇ। ਜਿਵੇਂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਹੋਏ ਕਹਿਣ ਲੱਗੇ, ਪਹਿਲੀ ਤਾਂ ਮਨੁੱਖ ਦੀ ਪਰਮਾਤਮਾ ਦੇ ਨਾਲ ਇੱਥੋਂ ਕੁ ਤੱਕ ਸਾਂਝ ਹੈ, ਕਿੱਥੋਂ ਤੱਕ ਸਾਂਝ ਹੈ। ਸਾਚਾ ਸਾਹਿਬ ਸਾਚ ਨਾਏ ਭਾਖਿਆ ਪਾਓ ਅਪਾਰ, ਆਖੇ ਮੰਗੇ ਦੇ ਦੇ। ਉਹਦੇ ਕੋਲ ਕੁਝ ਨਾ ਕੁਝ ਮੰਗਣਾ, ਮੈਨੂੰ ਰੱਬਾ ਆਹ ਵੀ ਦੇ ਦੇ, ਵਾਹਿਗੁਰੂ ਆਹ ਵੀ ਦੇ ਦੇ, ਮੈਨੂੰ ਆਹ ਕੁਝ ਚਾਹੀਦਾ, ਇੱਥੋਂ ਤੱਕ। ਅਤੇ ਪਰਮਾਤਮਾ ਵਾਹਿਗੁਰੂ ਇਹ ਉਸ ਮਾਲਕ ਦੇ ਕੋਲੋਂ ਮੰਗ ਰਿਹਾ ਅਤੇ ਵਾਹਿਗੁਰੂ ਪਰਮਾਤਮਾ ਦਾਤਾਂ ਦੇਈ ਜਾ ਰਿਹਾ ਹੈ। ਆਖੇ ਮੰਗੇ ਦੇਹ ਦੇ, ਦਾਤ ਕਰੇ ਦਾਤਾਰ। ਉਹ ਵਾਹਿਗੁਰੂ ਦਿਆਲੂ ਜੀ, ਦਾਤਾਂ ਦਾ ਮਾਲਕ, ਉਹ ਦੇ ਰਿਹਾ ਹੈ। ਕੋਈ ਤਾਂ ਇੱਥੋਂ ਤੱਕ ਸੀਮਤ ਹੈ ਵੀ ਠੀਕ ਹੈ ਵੀ ਦਾਤ ਮਿਲ ਗਈ। ਅਤੇ ਬਾਬਾ ਫਰੀਦ ਸਾਹਿਬ ਕਹਿਣ ਲੱਗੇ, ਫਰੀਦਾ ਜਾਂ ਲੱਭ ਤਾਂ ਨਿਹੋ ਕਿਹਾ, ਲੱਭ ਤਾਂ ਕੂੜਾ ਨਿਹੋ। ਜੇ ਲਾਲਚ ਕਰਕੇ ਰੱਬ ਨੂੰ ਮੰਨਦਾ ਹੈ ਤੇ ਰੱਬ ਨਾਲ ਕੋਈ ਪਿਆਰ ਨਹੀਂ ਹੈਗਾ ਤੇਰਾ, ਇਹ ਪਿਆਰ ਝੂਠਾ ਹੈ, ਦਿਖਾਵਾ ਹੋ ਸਕਦਾ, ਇਹ ਦਿਖਾਵਾ ਹੋ ਸਕਦਾ ਹੈ, ਇਹ ਝੂਠਾ ਹੈ, ਸੱਚਾ ਪਿਆਰ ਨਹੀਂ ਹੈ। ਅਗਲੇ ਪਾਸੇ ਜਦੋਂ ਕੋਈ ਰੱਬ ਦਾ ਪਿਆਰਾ ਜਗਿਆਸੂ ਵੱਧਦਾ ਨਾ, ਕਹਿੰਦੇ ਨਹੀਂ, ਜਿਸ ਵਾਹਿਗੁਰੂ ਪਰਮਾਤਮਾ ਦੇ ਕੋਲੋਂ ਮੈਂ ਆਖ ਆਖ ਕੇ ਅੱਜ ਤੱਕ ਮੰਗਿਆ ਹੈ ਤੇ ਉਹ ਵਾਹਿਗੁਰੂ ਦਾਤਾ ਜੀ ਦਾਤਾਂ ਦੇਈ ਜਾ ਰਿਹਾ, ਮੈਂ ਵੀ ਉਹਦੇ ਪਰਮਾਤਮਾ ਦੇ ਅੱਗੇ ਕੁਝ ਭੇਟ ਕਰਾਂ। ਫਿਰ ਕੇ ਅੱਗੇ ਰੱਖੀਏ ਜਿੱਦ ਸਹਿ ਦਰਬਾਰ, ਉਹ ਵਾਹਿਗੁਰੂ ਕਿੱਥੇ ਬੈਠਾ ਸਾਰਾ ਕੁਝ ਕਿਰਪਾ ਕਰ ਰਿਹਾ, ਉਹ ਕਿਵੇਂ ਜੀਵਾਂ ਨੂੰ ਪਾਲ ਰਿਹਾ ਹੈ, ਕਿਵੇਂ ਪੋਸ ਰਿਹਾ। ਮਨ ਦੇ ਅੰਦਰ ਭਾਵਨਾ ਅੱਗੇ ਜਦੋਂ ਵੱਧਦੀ ਹੈ ਨਾ, ਮੈਂ ਕੀ ਵਾਹਿਗੁਰੂ ਜੀ ਨੂੰ ਦੇਵਾਂ ਅਤੇ ਮੈਂ ਦੇ ਵੀ ਕੀ ਸਕਦਾ ਗੁਰਮੁਖੋ, ਕਿਉਂਕਿ ਸਾਰਾ ਕੋਈ ਤਾਂ ਉਸ ਪਰਮਾਤਮਾ ਦਾ ਦਿੱਤਾ ਹੋਇਆ, ਉਸ ਵਾਹਿਗੁਰੂ ਦੇ ਕੋਲੋਂ ਹੀ ਵਰਤ ਲਏ ਹਾਂ। ਕਈ ਵਾਰ ਮੈਂ ਇਹ ਸਮਝ ਲੈਂਦਾ ਮੈਂ ਰੱਬ ਨੂੰ ਬੜਾ ਮੰਨ ਲਿਆ, ਮੈਂ ਰੱਬ ਦੇ ਘਰ ਵਿੱਚ ਇਹ ਕੋਈ ਦੇ ਦਿੱਤਾ, ਰੱਬ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਲੈ ਕੇ ਹੀ ਉਹਦੇ ਦਰ ਦੇ ਉੱਤੇ ਦੇ ਕੇ ਅਤੇ ਮੈਂ ਕਈ ਵਾਰ ਰੱਬ ਦੇ ਘਰ ਵਿੱਚ ਦਾਨੀ ਜਾਂ ਦਾਤਾ ਬਣ ਜਾਂਦਾ, ਦਾਤਾ ਬਣ ਜਾਂਦਾ ਕਿ ਮੈਂ ਦਾਨੀ ਹਾਂ, ਮੈਂ ਦਾਤਾ ਹਾਂ, ਮੈਂ ਦੇ ਰਿਹਾ ਹਾਂ। ਪਰ ਵਾਹਿਗੁਰੂ ਕਹਿੰਦੇ ਲਿਆ ਤੇ ਉਹਦੇ ਕੋਲੋਂ, ਮੰਗਿਆ ਉਹਦੇ ਕੋਲੋਂ, ਮੈਂ ਵਾਹਿਗੁਰੂ ਤੇਰੇ ਕੋਲੋਂ ਮੰਗਿਆ, ਤੇਰੇ ਕੋਲ ਲਿਆ, ਮੈਂ ਤੈਨੂੰ ਕੀ ਦੇ ਸਕਦਾ, ਮੈਂ ਕੀ ਰੱਖਾਂ ਤੇਰੇ ਅੱਗੇ। ਫਿਰ ਕੇ ਅੱਗੇ ਰੱਖੀਏ ਜਿੱਦ ਸਹਿ ਦਰਬਾਰ, ਕਿਉਂਕਿ ਭਾਵਨਾ ਅੱਗੇ ਵੱਧ ਗਈ, ਮੈਂ ਦੇਖਿਆ ਨਹੀਂ ਦੇਣ ਵਾਲਾ, ਉਹਦੇ ਦਰ ਤੋਂ ਮੰਗ ਲਿਆ, ਉਹਨੇ ਦੇ ਦਿੱਤਾ, ਉਹਦਾ ਹੱਥ ਵੀ ਨਜ਼ਰ ਨਹੀਂ ਆਇਆ ਪਰ ਉਹਨੇ ਝੋਲੀਆਂ ਵੀ ਭਰ ਦਿੱਤੀਆਂ, ਉਸ ਮਾਲਕ ਨੇ ਬਖਸ਼ਾਂ ਵੀ ਕਰਤੀਆਂ, ਜੋ ਕੁਝ ਮੰਗਿਆ ਉਹ ਕੁਝ ਹੀ ਵਾਹਿਗੁਰੂ ਨੇ ਦਿੱਤਾ, ਮੈਂ ਕੀ ਭੇਟ ਕਰਾਂ ਜਿਹਦੇ ਨਾਲ ਉਸ ਮਾਲਕ ਦੇ ਦਰ ਘਰ ਦੇ ਬਾਰੇ ਮੈਨੂੰ ਕੋਈ ਖਬਰ ਮਿਲ ਜਾਵੇ, ਮੈਨੂੰ ਪਤਾ ਲੱਗ ਜਾਵੇ। ਮੂੰਹ ਕੇ ਬੋਲਣ ਬੋਲੀਏ ਜਿੱਤ ਸੁਣ ਧਰੇ ਪਿਆਰ, ਕਿਹੜੇ ਮੈਂ ਬੋਲ ਬੋਲਾਂ ਉਹ ਵਾਹਿਗੁਰੂ ਪਰਮਾਤਮਾ ਵੀ ਮੈਨੂੰ ਪਿਆਰ ਕਰਨ ਲੱਗ ਜਾਵੇ। ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਉਸ ਜਗਿਆਸੂ ਦੀ ਉਸ ਭਾਵਨਾ ਨੂੰ ਜਾਣਦਿਆਂ ਹੋਇਆਂ ਇਹ ਬਚਨ ਬਖਸ਼ਿਸ਼ ਕੀਤੇ, ਭਲਿਆ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ। ਇੱਕੋ ਇੱਕ ਤਰੀਕਾ ਹੈ ਉਹਦੀਆਂ ਅਸੀਸਾਂ ਅਤੇ ਉਹਦੀਆਂ ਰਹਿਮਤਾਂ ਲੈਣ ਵਾਸਤੇ, ਅੰਮ੍ਰਿਤਮਈ ਸਮੇਂ ਦੀ ਸੰਭਾਲ ਕਰਕੇ ਇਹ ਜ਼ਿੰਦਗੀ ਵੀ ਰੱਬ ਨੇ ਤੈਨੂੰ ਅੰਮ੍ਰਿਤ ਵਰਗੀ ਦਿੱਤੀ ਹੈ, ਸਮਾਂ ਵੀ ਅੰਮ੍ਰਿਤ ਵਰਗਾ ਬੜਾ ਕੀਮਤੀ ਹੈ, ਪਰਮਾਤਮਾ ਨੇ ਸਵਾਸ ਵੀ ਤੈਨੂੰ ਅੰਮ੍ਰਿਤ ਵਰਗੇ ਦਿੱਤੇ ਨੇ, ਅਤੇ ਇਸ ਅੰਮ੍ਰਿਤਮਈ ਸਮੇਂ ਦੇ ਅੰਦਰ, ਜ਼ਿੰਦਗੀ ਦੇ ਅੰਦਰ ਅੰਮ੍ਰਿਤ ਵੇਲੇ ਉੱਠ ਕੇ ਉਸ ਵਾਹਿਗੁਰੂ ਪਰਮਾਤਮਾ ਦਾ ਸਿਮਰਨ ਕਰ। ਦੇਖੀ ਫਿਰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਤੈਨੂੰ ਆਪਣੇ ਕੋਲ ਕਰ ਲਵੇਗਾ, ਆਪਣੀ ਗਲ ਗਵੱਕੜੀ ਦੇ ਵਿੱਚ ਪਾ ਲਵੇਗਾ, ਤੂੰ ਉਹਦੇ ਕਰੀਬ ਹੋ ਜਾਵੇਂਗਾ, ਉਹਦੇ ਲਾਗੇ ਹੋ ਜਾਵੇਂਗਾ। ਸਤਿਗੁਰੂ ਪਿਆਰ ਵਾਲਿਓ, ਇਹ ਭਾਵਨਾ ਮੈਂ ਬੇਨਤੀ ਕੀਤੀ ਸੀ ਕਿ ਸੁਨੇਹਾ, ਰੱਬ ਦੀ ਗੱਲ ਕੌਣ ਕਰਨੀ ਚਾਹੁੰਦਾ, ਰੱਬ ਦੀ ਗੱਲ ਕੌਣ ਸੁਣਨੀ ਚਾਹੁੰਦਾ, ਜਿਹਦੇ ਅੰਦਰ ਰੱਬ ਦੇ ਪ੍ਰਤੀ ਕੋਈ ਤਮੰਨਾ ਹੈ, ਉਹ ਕਹਿੰਦਾ ਵਾਹਿਗੁਰੂ ਮੈਂ ਕੀ ਕਰਾਂ, ਮੇਰੇ 'ਤੇ ਕਿਰਪਾ ਕਰੋ, ਵਾਹਿਗੁਰੂ ਜੀ ਜੀਵਨ ਬਖਸ਼ਿਆ, ਦਾਤਾਂ ਬਖਸ਼ੀਆਂ, ਜੋ ਮੰਗਿਆ ਉਹ ਕੋਈ ਦੇ ਦਿੱਤਾ, ਪਰ ਮੈਂ ਤੇਰੇ ਬਾਰੇ ਕੁਝ ਹੋਰ ਵੀ ਵਾਹਿਗੁਰੂ ਜੀ ਜਾਣਨਾ ਚਾਹੁੰਦਾ, ਮੈਂ ਤੇਰੇ ਕੋਲ ਹੋਣਾ ਚਾਹੁੰਦਾ। ਉਹ ਬੇਨਤੀਆਂ ਕਰਦਾ, ਉਹ ਲੱਭਦਾ ਫਿਰਦਾ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ। ਕਦੀ ਕਦੀ ਕਹਿੰਦਾ ਹੈ ਪ੍ਰਭ ਮਿਲਵੇ ਕੋ ਪ੍ਰੀਤ ਮਨ ਲਾਗੀ, ਵਾਹਿਗੁਰੂ ਦੇ ਚੰਨਾਂ ਨੂੰ ਮਿਲਣ ਵਾਸਤੇ ਮਨ ਵਿੱਚ ਪਿਆਰ ਪੈਦਾ ਹੋ ਗਿਆ। ਉਹ ਲੱਭਦਾ ਫਿਰਦਾ, ਕੋਈ ਸੁਨੇਹਾ ਦੇਵੇ ਮੈਨੂੰ ਵਾਹਿਗੁਰੂ ਪਰਮਾਤਮਾ ਦਾ, ਅਕਾਲ ਪੁਰਖ ਵਾਹਿਗੁਰੂ ਦਾ ਕੋਈ ਸੰਦੇਸ਼ਰਾ ਦੇਵੇ, ਜਿਵੇਂ ਅੱਜ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਚਨ ਕਰਦੇ ਨੇ, ਐ ਸਖੀ ਸਹੇਲੀਏ, ਐ ਸਤਸੰਗੀ, ਤੂੰ ਰੱਬ ਦੇ ਘਰ ਵਿੱਚ ਜ਼ਰੂਰ ਆਉਂਦਾ, ਤੂੰ ਮਾਲਕ ਨੂੰ ਰੋਜ਼ਾਨਾ ਆਜ਼ਾਦ ਕਰਦਾ, ਤੈਨੂੰ ਮਾਲਕ ਦੀ ਕੋਈ ਖਬਰ ਹੋਵੇਗੀ, ਤੈਨੂੰ ਕੋਈ ਸੁਨੇਹਾ ਮਿਲਿਆ, ਵਾਹਿਗੁਰੂ ਪਰਮਾਤਮਾ ਦੇ ਦਰ ਦੇ ਬਾਰੇ ਕੁਝ ਪਤਾ ਹੈ, ਮੈਨੂੰ ਵੀ ਦੱਸ, ਮੈਂ ਵੀ ਉਸ ਵਾਹਿਗੁਰੂ ਪਰਮਾਤਮਾ ਦੇ ਕੋਲ ਹੋ ਜਾਵਾਂ, ਮੇਰੇ 'ਤੇ ਵੀ ਕਿਰਪਾ ਕਰੋ ਜੀ।
ਬਿਸਮ ਭਈ ਮੈਂ ਬਹੁ ਬਿਦ ਸੁਣਤੇ, ਕਹੋ ਸੁਹਾਗਨ ਸਹੀਓ।
ਬਿਸਮ ਭਈ ਮੈਂ ਬਹੁ ਬਿਦ ਸੁਣਤੇ, ਧਿਆਨ ਦੇਣਾ, ਬਹੁ ਬਿਦ ਸੁਣਤੇ ਮੈਂ ਬਹੁਤ ਹੈਰਾਨ ਹੋ ਗਈ। ਬਿਸਮ ਭਈ, ਬਸਮ ਭਈ ਦਾ ਭਾਵ ਹੈਰਾਨ ਹੋਣਾ, ਕਹਿੰਦੇ ਹੈਰਾਨ ਹੋ ਗਈ ਕਿਉਂਕਿ ਬਹੁ ਬਿਦ ਸੁਣਤੇ, ਰੱਬ ਦੇ ਬਾਰੇ ਕਈ ਕੁਝ ਸੁਣਿਆ, ਕਿਸੇ ਨੇ ਰੱਬ ਦੇ ਬਾਰੇ ਕੁਝ ਕਹਿ ਦਿੱਤਾ, ਕਿਸੇ ਨੇ ਪਰਮਾਤਮਾ ਬਾਰੇ ਕੁਝ ਕਹਿ ਦਿੱਤਾ, ਕਿਸੇ ਨੂੰ ਉਹਨੂੰ ਪੱਥਰ ਦੇ ਰੂਪ ਦੇ ਵਿੱਚ ਕਹਿਤਾ, ਕਿਸੇ ਨੇ ਕਹਿਤਾ ਸੱਤਵੇਂ ਸਮਾਨ ਵਿੱਚ ਬੈਠਾ, ਕਿਸੇ ਨੇ ਕਹਿਤਾ ਕਿਤੇ ਹੈ, ਕਿਸੇ ਨੇ ਕਹਿਤਾ ਕਿਤੇ ਹੈ, ਕਿਸੇ ਨੇ ਕੁਝ ਕਿਹਾ, ਕਿਸੇ ਨੇ ਕੁਝ ਕਿਹਾ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਬਾਰੇ। ਪਰ ਪੁੱਛਣ ਹੁਣ ਕਿਹਨੂੰ ਰਹੀ ਹੈ? ਆਤਮਾ, ਆਤਮਾ ਪੁੱਛ ਰਹੀ ਹੈ, ਆਤਮਾ ਤੜਫਦੀ ਹੈ ਪਰਮਾਤਮਾ ਨੂੰ ਮਿਲਣ ਵਾਸਤੇ। ਸਤਿਗੁਰੂ ਪਿਆਰਾਂ ਵਾਲੀ ਧਿਆਨ ਦੇਣ ਵਾਲੀ ਗੱਲ ਹੈ। ਕਹੋ ਸੁਹਾਗਣ ਸਹੀਓ। ਸੁਹਾਗਣ ਸ਼ਬਦ ਇਹ ਆਮ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਵਰਤਿਆ ਜਾਣ ਵਾਲਾ ਸ਼ਬਦ ਹੈ। ਸੁਹਾਗਵਤੀ ਸ਼ਬਦ, ਸੁਹਾਗਣ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬਹੁਤ ਵਾਰ ਸੁਹਾਗਣ ਸ਼ਬਦ ਆਇਆ ਹੈ। ਬਹੁਤਿਆਂ ਭਗਤਾਂ ਨੇ ਵੀ ਇਸ ਸੁਹਾਗਣ ਸ਼ਬਦ ਨੂੰ ਵਰਤਿਆ। ਸਤਿਗੁਰੂ ਮਹਾਰਾਜ ਜੀ ਨੇ, ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਵਰਤਿਆ, ਜਿਵੇਂ ਅੱਜ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਪਾਵਨ ਬਚਨਾਂ ਦੇ ਵਿੱਚੋਂ ਆਪਾਂ ਸਰਵਣ ਕਰ ਰਹੇ ਹਾਂ। ਮੈਂ ਬਹੁਤ ਕੁਝ ਰੱਬ ਦੇ ਬਾਰੇ ਸੁਣਿਆ, ਪਰ ਹੁਣ ਕਿਹਨੂੰ ਪੁੱਛਿਆ? ਸੁਹਾਗਣ ਨੂੰ ਪੁੱਛਿਆ, ਮਾਲਕ ਵਾਲੀ ਨੂੰ ਪੁੱਛਿਆ, ਜਿਹੜੀ ਮਾਲਕ ਨਾਲ ਇੱਕ ਮਿਕ ਸੀ ਉਹਨੂੰ ਸੁਹਾਗਣ ਕਿਹਾ। ਸਹਿ ਕੀ ਸਾਰ, ਭਗਤ ਜਨ ਬਾਣੀ ਵਿੱਚ ਵਚਨ ਕਰਦੇ ਨਾ, ਸਹਿ ਕੀ ਸਾਰ ਸੁਹਾਗਣ ਜਾਣੀ। ਪਰਮਾਤਮਾ ਦੀ ਕਦਰ ਜਿਹੜੀ ਹੈ, ਵਾਹਿਗੁਰੂ ਪਰਮਾਤਮਾ ਦੇ ਦਰ ਦਾ ਜੋ ਪਿਆਰ ਹੈ, ਜੋ ਉਸ ਪਰਮਾਤਮਾ ਦਾ ਸਤਿਕਾਰ ਕਰਨਾ ਹੈ, ਕਿਵੇਂ ਕਰਨਾ ਹੈ? ਕਹਿੰਦੇ ਇੱਕ ਰੱਬ ਦੇ ਪਿਆਰੇ ਭਗਤ ਨੂੰ ਪਤਾ ਹੋਊਗਾ, ਇੱਕ ਸੁਹਾਗਣ ਨੂੰ ਪਤਾ ਹੋਊ। ਜਿਵੇਂ ਇੱਕ ਕੁਵਾਰੀ ਜੀਵ ਇਸਤਰੀ ਬੱਚੀ ਪੁੱਛਦੀ ਹੈ ਕਿ ਪਤੀ ਦਾ ਸਤਿਕਾਰ ਕਿਵੇਂ ਕਰਨਾ ਹੁੰਦਾ, ਪਤੀ ਦੀ ਖੁਸ਼ੀ ਕਿਵੇਂ ਲੈਣੀ ਹੁੰਦੀ, ਵਿਆਹੀ ਹੋਈ ਨੂੰ ਪੁੱਛਦੀ ਹੈ, ਉਹ ਵਿਆਹੀ ਹੋਈ ਦੱਸ ਸਕਦੀ? ਅੱਜ ਸੰਸਾਰ ਦੇ ਅੰਦਰ ਸੁਹਾਗਣ ਸ਼ਬਦ 'ਤੇ ਆਮ ਤੌਰ ਦੇ ਉੱਤੇ ਵਿਆਹੀਆਂ ਹੋਈਆਂ ਜੀਵ ਇਸਤਰੀਆਂ ਬੀਬੀਆਂ ਭੈਣਾਂ ਵਾਸਤੇ ਵਰਤਿਆ ਜਾਂਦਾ। ਪਰ ਸੱਚ ਜਾਣਿਆ ਜੇ ਸੁਹਾਗਣ ਦੇ ਮਹਿਨੇ ਜਿਹੜੇ ਨੇ ਉਹ ਸੰਸਾਰ ਦੇ ਅੰਦਰ ਘੱਟ ਹੀ ਪਤਾ ਹੈ ਕਿ ਸੁਹਾਗਣ ਜਿਹੜੀ ਹੈ ਉਹਦਾ ਕਿਹੋ ਜਿਹਾ ਜੀਵਨ ਹੁੰਦਾ, ਉਹ ਕਿੰਨੀ ਕੁ ਸੁਚਿਆਰੀ ਹੁੰਦੀ ਹੈ, ਉਹ ਕਿਵੇਂ ਆਪਣੇ ਪਤੀ ਨੂੰ ਖੁਸ਼ ਕਰਨ ਵਾਸਤੇ ਜਾਂ ਉਹਦੀ ਖੁਸ਼ੀ ਲੈਣ ਵਾਸਤੇ ਉਹ ਸੰਸਾਰ ਦੇ ਅੰਦਰ ਕੀ ਕੁਝ ਕਰਦੀ ਹੈ। ਗੁਰਮੁਖੋ, ਕਿਉਂਕਿ ਅੱਜ ਸੰਸਾਰ ਦਾ ਉਹ ਯੁੱਗ ਚੱਲ ਰਿਹਾ ਜਿੱਥੇ ਆਪਾਂ ਰੋਜ਼ਾਨਾ ਅਖਬਾਰਾਂ ਦੇ ਅੰਦਰ ਟੀ ਵੀ ਦੇ ਵਿੱਚ ਦੇਖ ਰਹੇ ਹਾਂ, ਕਈ ਵਾਰ ਧੀਆਂ ਭੈਣਾਂ ਨੂੰ ਦਾਜ ਦੀ ਖਾਤਰ ਸਾੜਿਆ ਵੀ ਜਾ ਰਿਹਾ, ਕਈ ਕੁਝ ਵੀ ਕੀਤਾ ਜਾ ਰਿਹਾ ਸੰਸਾਰ ਦੇ ਅੰਦਰ। ਉੱਥੇ ਕਈ ਕਾਰਨ ਹੋਰ ਵੀ ਨੇ। ਜਦੋਂ ਆਪਾਂ ਬਾਹਰ ਦੇ ਦੇਸ਼ਾਂ ਦੀ ਗੱਲ ਕਰਦੇ ਹਾਂ, 2-3-4 ਸਾਲ ਉਹਨਾਂ ਦੇ ਵਿਆਹ ਜਿਹੜੇ ਮੈਰਿਜਾਂ ਨੇ, ਆਪਾਂ ਆਨੰਦ ਕਾਰਜ ਕਹਿੰਦੇ, ਉੱਥੇ ਮੈਰਿਜ ਕਹੀ ਜਾਂਦੀ ਹੈ, 3-4 ਸਾਲ ਤੋਂ ਉੱਪਰ ਜਿਹੜੇ ਨੇ 50% ਲੋਕਾਂ ਦੇ ਤਲਾਕ ਹੋ ਜਾਂਦੇ, 3 ਸਾਲ ਤੋਂ ਉੱਪਰ ਨਹੀਂ ਜਾਂਦਾ, ਉੱਥੇ ਕੰਮ ਖਤਮ ਹੋ ਜਾਂਦਾ, ਕਹਾਣੀ ਖਤਮ ਹੋ ਜਾਂਦੀ, ਆਪੋ ਆਪਣਾ ਰਸਤਾ ਇਖਤਿਆਰ ਕਰ ਲਿਆ ਜਾਂਦਾ, ਕਿਉਂਕਿ ਇੱਕ ਘਰ ਵਿੱਚ ਰਹਿਣਾ ਹੈ, ਇੱਕ ਸਥਾਨ ਦੇ ਉੱਤੇ ਰਹਿਣਾ ਹੈ, ਅਤੇ ਉੱਥੇ ਗੁਰਮੁਖੋ ਕਿਹੜੀ ਗੱਲ ਦਾ ਹੋਣਾ ਜ਼ਰੂਰੀ ਹੈ? ਪਿਆਰ ਅਤੇ ਇਤਫਾਕ ਦਾ, ਇੱਕ ਦੂਸਰੇ ਦੀ ਗੱਲ ਨੂੰ ਮੰਨਣਾ, ਸੁਣਨਾ। ਇੱਕ ਪਾਸੇ ਮੈਂ ਬੇਨਤੀ ਕਰ ਰਿਹਾ, ਘਰ ਟੁੱਟ ਜਾਂਦੇ ਨੇ, ਪਰਿਵਾਰ ਟੁੱਟ ਜਾਂਦੇ ਨੇ, ਜਾਂ ਧੀਆਂ ਭੈਣਾਂ ਦੇ ਉੱਤੇ ਵੀ ਕਹਿਰ ਕਈ ਵਾਰ ਆਪਾਂ ਟੁੱਟਦਿਆਂ ਹੋਇਆ ਦੇਖਾ, ਕਿਉਂਕਿ ਪਤੀ ਨੇ ਵੀ ਆਪਣੇ ਪਤੀ ਧਰਮ ਨੂੰ ਨਹੀਂ ਸਮਝਿਆ, ਅਤੇ ਕਿਤੇ ਕਿਤੇ ਆਪਾਂ ਇਹ ਵੀ ਦੇਖਦੇ ਹਾਂ ਕਿ ਪਤਨੀ ਨੇ ਵੀ ਪਤੀ ਧਰਮ ਨੂੰ ਨਾ ਸਮਝਿਆ। ਇਸੇ ਤਰ੍ਹਾਂ ਇਹ ਬਾਹਰ ਦੀ ਇੱਕ ਦੁਨੀਆ ਹੈ, ਇਸੇ ਤਰ੍ਹਾਂ ਅਧਿਆਤਮਿਕ ਦੁਨੀਆ ਜਿਹਨੂੰ ਆਪਾਂ ਆਤਮਿਕ ਦੁਨੀਆ ਕਹਿੰਦੇ ਹਾਂ, ਇਸੇ ਤਰ੍ਹਾਂ ਦਾ ਹੀ ਵਖਰੇਵਾਂ ਇਧਰਲੇ ਪਾਸੇ ਵੀ ਗੁਰਮੁਖੋ ਨਾਲ ਨਾਲ ਚੱਲਦਾ। ਗੁਰੂ ਜੀ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਵੀ ਸੰਸਾਰ ਵਿੱਚ ਉਦਾਹਰਨ ਦਿੱਤੀ, ਸੰਸਾਰਕ ਪੱਖ ਵੀ ਰੱਖੇ ਨੇ, ਅਧਿਆਤਮਿਕ ਪੱਖ ਵੀ ਰੱਖੇ ਨੇ। ਭਗਤ ਵੀ ਆਪਣੇ ਆਪ ਨੂੰ ਉਸ ਪਰਮੇਸ਼ਰ ਵਾਹਿਗੁਰੂ ਦੇ ਦਰ ਦੀ ਜੀਵ ਇਸਤਰੀ ਹੀ ਸਮਝਦਾ ਹੈ, ਜੀਵ ਇਸਤਰੀ ਸਮਝਦਾ। ਪਰ ਭਗਤ ਕਿਵੇਂ ਭਗਤ ਬਣਦਾ? ਜਿਵੇਂ ਬਾਣੀ ਵਿੱਚ ਬਚਨ ਕੀਤਾ, ਪਤਨੀ ਕਿਵੇਂ ਇੱਕ ਸਚਿਆਰੀ ਪਤੀ ਬਣ ਸਕਦੀ ਹੈ, ਜਾਂ ਪਤੀ ਇੱਕ ਚੰਗਾ ਪਤੀ ਕਿਵੇਂ ਬਣ ਸਕਦਾ? ਇਹ ਜਦੋਂ ਗੱਲਾਂ ਨੂੰ ਆਪਾਂ ਸਮਝ ਲਵਾਂਗੇ, ਉਦੋਂ ਘਰਾਂ ਦੇ ਅੰਦਰ ਧੀਆਂ ਭੈਣਾਂ ਦੀ ਕਦਰ ਵੀ ਹੋਵੇਗੀ, ਅਤੇ ਧੀਆਂ ਭੈਣਾਂ ਵੀ ਆਪਣੀ ਪਤੀ ਦੀ ਖੁਸ਼ੀ ਦੇ ਵਾਸਤੇ ਜਾਂ ਸੰਸਾਰ ਦੇ ਅੰਦਰ ਉਹਦੀ ਖੁਸ਼ੀ ਲੈਣ ਵਾਸਤੇ ਆਪਣਾ ਜੀਵਨ ਉਹੋ ਜਿਹਾ ਅਪਣਾ ਲੈਣਗੀਆਂ। ਭਗਤ ਰਵਿਦਾਸ ਜੀ ਦੇ ਬਚਨ ਜਿਹੜੇ ਆਪਾਂ ਪੜ੍ਹ ਰਹੇ ਸਾਂ ਕਿ ਸਹਿ ਕੀ ਸਾਰ ਸੁਹਾਗਣ ਜਾਣੇ, ਅਗਲਾ ਬਚਨ ਦੇਖੋ, ਕਹਿੰਦੇ ਤਜ ਅਭਿਮਾਨ। ਆ ਅਭਿਮਾਨ ਜਿਹੜਾ ਹੈ ਨਾ, ਇਹ ਰਿਸ਼ਤਿਆਂ ਨੂੰ ਚੂਰ ਚੂਰ ਕਰ ਦਿੰਦਾ। ਅਭਿਮਾਨ ਭਾਵੇਂ ਪਤੀ ਪਤਨੀ ਦੇ ਅੰਦਰ ਹੰਕਾਰ ਆ ਗਿਆ, ਉਹ ਵੀ ਰਿਸ਼ਤਾ ਟੁੱਟ ਜਾਣਾ, ਅਤੇ ਜੇ ਰੱਬ ਦੇ ਭਗਤ ਦੇ ਮਨ ਦੇ ਅੰਦਰ ਹੰਕਾਰ ਆ ਗਿਆ ਤਾਂ ਰੱਬ ਨਾਲ ਉਹਦਾ ਵੀ ਨਾਤਾ ਟੁੱਟ ਜਾਣਾ। ਉਹਨੇ ਕੀ ਕਰਨਾ? ਉਹਨੇ ਆਪ ਰੱਬ ਬਣ ਕੇ ਬਹਿ ਜਾਣਾ, ਉਹ ਘਰ ਟੁੱਟ ਜਾਣਾ ਜਿਸ ਘਰ ਦੇ ਨਾਲ ਉਹਦੀ ਸਾਂਝ ਸੀ, ਉਸ ਘਰ ਨਾਲ ਨਾਤਾ ਟੁੱਟ ਜਾਣਾ, ਜਿਵੇਂ ਦੋ ਪਰਿਵਾਰਾਂ ਦੇ ਅੰਦਰ ਪਤੀ ਪਤਨੀ ਵਿੱਚ ਹੰਕਾਰ ਆ ਜਾਵੇ ਉੱਥੇ ਗੁਰਮੁਖੋਂ ਨਾਤੇ ਟੁੱਟ ਜਾਂਦੇ ਨੇ, ਇਸੇ ਤਰ੍ਹਾਂ ਰੱਬ ਦੀ ਦੁਨੀਆਂ ਦੇ ਅੰਦਰ ਜੇ ਹੰਕਾਰ ਆ ਜਾਵੇ ਤਾਂ ਬੰਦਾ ਆਪਣੇ ਆਪ ਨੂੰ ਰੱਬ ਸਮਝ ਕੇ ਬੈਠ ਜਾਂਦਾ, ਰੱਬ ਨੂੰ ਭੁੱਲ ਜਾਂਦਾ। ਇਹ ਰੱਬ ਦੇ ਬਾਰੇ ਉਹ ਜਾਣਦਾ ਹੈ, ਰੱਬ ਨਾਲ ਪਿਆਰ ਸੁਹਾਗਣ ਉਸਦਾ ਹੈ ਜਿਹਨੇ ਆਪਣੇ ਅੰਦਰੋਂ ਹੰਕਾਰ ਛੱਡਿਆ। ਸਹਿ ਕੀ ਸਾਰ ਸੁਹਾਗਣ ਜਾਣੇ ਤਜ ਅਭਿਮਾਨ, ਉਹਨੇ ਹੰਕਾਰ ਨੂੰ ਛੱਡਿਆ, ਉਹਨੇ ਮਾਲਕ ਨੂੰ ਨਹੀਂ ਛੱਡਿਆ। ਬੰਦਾ ਕਹਿੰਦਾ ਹੰਕਾਰ ਨਹੀਂ ਛੱਡਣਾ, ਮਾਲਕ ਨੂੰ ਛੱਡ ਦਿੰਦਾ ਕੋਈ ਗੱਲ ਨਹੀਂ, ਮੈਂ ਤੈਨੂੰ ਛੱਡ ਦਿਉਂ ਪਰ ਮੈਂ ਆਪਣਾ ਮਾਣ ਹੰਕਾਰ ਨਹੀਂ ਛੱਡਣਾ। ਤਜ ਅਭਿਮਾਨ ਸੁਖ ਰਲੀਆਂ ਮਾਨੇ, ਤਨ ਮਨ ਦੇਹ ਨਾ ਅੰਤਰ ਰਾਖੇ। ਬਾਣੀ ਦਾ ਬਚਨ ਦੇਖੋ, ਕਹਿੰਦੇ ਆਪਣਾ ਸਾਰਾ ਕੁਝ ਮਾਲਕ ਦੇ ਹਵਾਲੇ ਕਰ ਦਿੱਤਾ ਸੁਹਾਗਣ ਨੇ, ਤਨ ਮਨ ਦੇਹ ਨਾ ਅੰਤਰ ਰਾਖੇ, ਉਹਨੇ ਰੱਬ ਦੇ ਵਿੱਚ ਤੇ ਆਪਣੇ ਵਿੱਚ ਦੂਰੀ ਨਾ ਰਹਿਣ ਦਿੱਤੀ, ਅੰਤਰ ਨਹੀਂ ਰਹਿਣ ਤਾਂ ਖਤਮ ਕਰ ਲਿਆ, ਰੱਬ ਨਾਲ ਇੱਕਮਿਕ ਹੋ ਗਿਆ। ਤਨ ਮਨ ਦੇਹ ਨਾ ਅੰਤਰ ਰਾਖੇ, ਅਵਰਾਂ ਦੇਖ ਨਾ ਸੁਣੇ ਅਭਾਖੇ। ਉਹ ਦੂਸਰੇ ਲੋਕ ਕੀ ਕਹਿ ਰਹੇ ਨੇ, ਕਹਿੰਦੇ ਇਹ ਨਹੀਂ ਦੇਖਦਾ ਵੀ ਕੋਈ ਕੁਝ ਬੋਲੀ ਜਾਵੇ ਕੋਈ ਕੁਝ ਬੋਲੀ ਜਾਵੇ, ਮੈਨੂੰ ਕੋਈ ਫਰਕ ਨਹੀਂ ਪੈਂਦਾ ਭਾਈ, ਮੈਂ ਤੇ ਆਪਣੇ ਮਾਲਕ ਦੀ ਗੱਲ ਸੁਣਨੀ ਹੈ, ਮਾਲਕ ਦੀ ਮੰਨਣੀ, ਮਾਲਕ ਵਾਹਿਗੁਰੂ ਜੀ ਦੀ ਰਜ਼ਾ ਦੇ ਵਿੱਚ ਜੀਵਨ ਬਤੀਤ ਕਰਨਾ, ਕੋਈ ਮੈਨੂੰ ਕੁਝ ਕਹੀ ਜਾਵੇ ਕੋਈ ਕੁਝ ਪਈ ਜਾਵੇ। ਦੇਖੋ ਭਗਤਾਂ ਦੀ ਬਾਣੀ ਵਿੱਚ ਬਚਨ ਆਉਂਦਾ ਬੜਾ ਪਿਆਰਾ, ਮੈਂ ਬੌਰੀ ਮੇਰਾ ਰਾਮ ਪਤਾਰ, ਰਚ ਰਚ ਤਾਂ ਕੋ ਕਰੋ ਸ਼ਿੰਗਾਰ। ਕਹਿੰਦੇ ਮੈਂ ਵਾਹਿਗੁਰੂ ਪਰਮਾਤਮਾ ਦੇ ਦਰ ਦੀ ਝੱਲੀ ਜੀਵ ਇਸਤਰੀ ਹਾਂ, ਮੇਰਾ ਖਸਮ ਹੈ ਉਹ ਵਾਹਿਗੁਰੂ ਪਰਮਾਤਮਾ ਜੀ ਜਿਹਦੀ ਮੈਂ ਸੁਹਾਗਣ ਕਹਾਉਂਦੀ ਹਾਂ ਉਸ ਵਾਹਿਗੁਰੂ ਦੀ। ਕਹਿੰਦੇ ਭਲੇ ਨਿੰਦੋ ਲੋਕ, ਤਨ ਮਨ ਰਾਮ ਪਿਆਰੇ ਜੋਗ। ਮੈਨੂੰ ਕੋਈ ਕੁਝ ਕਹੀ ਜਾਵੇ, ਤੂੰ ਵੱਡਾ ਅੰਮ੍ਰਿਤ ਛਕ ਲਿਆ, ਪਹਿਲੋਂ ਆਹ ਕੁਝ ਕਰਦਾ ਸੀ ਤੂੰ ਹੁਣ ਵੱਡਾ ਗੁਰਸਿੱਖ ਬਣ ਗਿਆ, ਮੈਨੂੰ ਫਰਕ ਨਹੀਂ ਪੈਂਦਾ। ਕਿਉਂਕਿ ਧਰਮ ਦੇ ਰਾਹ ਦੇ ਉੱਤੇ ਚੱਲਣ ਵਾਲਿਆਂ ਦੀ ਵੀ ਨਿੰਦਿਆ ਹੁੰਦੀ ਹੈ। ਮੈਂ ਬੇਨਤੀ ਕਰਾਂ ਗੁਰਮੁਖੋ, ਜਦੋਂ ਕੋਈ ਰੱਬ ਦੇ ਚੰਨਾਂ ਨਾਲ ਲੜਨਾ ਜੁੜਦਾ ਹੈ ਨਾ, ਤੂੰ ਵੱਡਾ ਅੰਮ੍ਰਿਤ ਵੇਲੇ ਉੱਠਣ ਵਾਲਾ, ਤੂੰ ਵੱਡਾ ਹੁਣ ਗੁਰਦੁਆਰੇ ਜਾਣ ਲੱਗ ਪਿਆ, ਤੈਨੂੰ ਹੁਣ ਵੱਡੀ ਗੱਲ ਆਉਂਦੀ, ਸੱਚ ਦੀ ਗੱਲ ਕਰਦਾ, ਬੜਾ ਕੁਝ ਸੁਣਨ ਵਾਸਤੇ ਧਰਮ ਦੀ ਦੁਨੀਆਂ ਦੇ ਅੰਦਰ ਵੀ ਮਿਲਦਾ ਹੈ। ਪਰ ਰੱਬ ਦਾ ਪਿਆਰਾ ਬਚਨ ਆ ਰਹੇ ਨੇ ਵਾਹਿਗੁਰੂ ਦੇ ਘਰ ਵਿੱਚੋਂ, ਸੱਚ ਦੀ ਬਾਣੀ ਦੇ ਵਿੱਚੋਂ, ਕਹਿੰਦੇ ਇਸ ਪਾਸੇ ਨਹੀਂ ਦੇਖਦਾ ਵੀ ਮੈਂ ਹੁਣ ਗਾਤਰਾ ਪਾ ਲਿਆ, ਖੁੱਲ੍ਹਾ ਦਾਣਾ ਰੱਖ ਲਿਆ ਸਿਰ ਦੇ ਉੱਤੇ, ਪੱਗ ਬੰਨ ਲਈ, ਮੈਨੂੰ ਕੋਈ ਕੀ ਕਹੇਗਾ। ਕਿਉਂਕਿ ਕਈ ਵੇਲੇ ਸੁਸਾਇਟੀਆਂ ਵੀ ਇਹੋ ਜਿਹੀਆਂ ਹੁੰਦੀਆਂ, ਸਮਾਜ ਵੀ ਇਹੋ ਜਿਹਾ ਹੁੰਦਾ, ਆਪਾਂ ਦੇਖਦੇ ਨੇ ਬੱਚੇ ਇਸੇ ਕਰਕੇ ਕਈ ਵਾਰ ਪਤਿਤ ਹੋ ਜਾਂਦੇ, ਸਾਡੇ ਨੌਜਵਾਨ ਬੱਚੇ, ਜੀ ਮੇਰਾ ਉਹਨਾਂ ਵਿੱਚ ਬੈਠਣਾ ਉੱਠਣਾ ਸੀ, ਉਹ ਕਹਿੰਦੇ ਤੂੰ ਕੀ ਪੱਗ ਬੰਨ ਕੇ ਆ ਗਿਆ ਭਾਈ, ਆਹ ਕੀ ਰੱਖ ਲਿਆ ਤੂੰ ਦਾੜੀ ਰੱਖ ਲਈ। ਕਿਸੇ ਵੇਲੇ ਭੈਣਾਂ ਬੀਬੀਆਂ ਵੀ ਆਪਣੇ ਪਤੀ ਨੂੰ ਇਹੋ ਜਿਹਾ ਕੁਝ ਕਹਿ ਦਿੰਦੀਆਂ ਜਿਹਨਾਂ ਨੂੰ ਸਰੂਪ ਚੰਗਾ ਨਹੀਂ ਲੱਗਦਾ, ਜਿਹਨਾਂ ਨੂੰ ਜਗਤ ਦੇ ਰੰਗ ਬਰੰਗ ਚੰਗੇ ਲੱਗਦੇ ਨੇ। ਗੁਰੂ ਕਿਰਪਾ ਕਰੇ ਸਤਿਗੁਰੂ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਸਾਡੇ ਉੱਤੇ, ਕਹਿੰਦੇ ਉਹ ਨਹੀਂ ਦੇਖਦੇ ਦੁਨੀਆਂ ਕੀ ਕਹਿੰਦੀ ਹੈ, ਉਹ ਕਹਿੰਦੇ ਮੈਨੇ ਵਾਹਿਗੁਰੂ ਦਾ ਇਹ ਸ਼ਿੰਗਾਰ ਹੈ, ਮੇਰੇ ਸਤਿਗੁਰੂ ਨੇ ਕਿਹਾ ਤੇਰਾ ਇਹੋ ਜਿਹਾ ਸਰੂਪ ਹੋਣਾ ਚਾਹੀਦਾ, ਤੂੰ ਆਪਣਾ ਤਨ ਮਨ ਮੈਨੂੰ ਦੇ ਦਿੱਤਾ ਹੈ, ਇਸ ਤਨ ਮਨ 'ਤੇ ਹੁਣ ਮੇਰਾ ਅਧਿਕਾਰ ਹੈ, ਅਤੇ ਇਹਨੂੰ ਇਹੋ ਜਿਹਾ ਬਣਾ ਕੇ ਅਤੇ ਸਵਾਰ ਕੇ ਅਤੇ ਸ਼ਿੰਗਾਰ ਕੇ ਰੱਖ, ਇਹੋ ਜਿਹਾ ਬਣਾ ਕੇ ਰੱਖ। ਉਹ ਰੱਬ ਦਾ ਪਿਆਰ ਕੀ ਕਹਿੰਦਾ, ਕਹਿੰਦੇ ਮੈਂ ਬੌਰੀ ਮੇਰਾ ਰਾਮ ਪਤਾਰ, ਰਚ ਰਚ ਤਾਂ ਕੋ ਕਰੋ ਸ਼ਿੰਗਾਰ। ਭਲੇ ਨਿੰਦੋ ਲੋਕ, ਤਨ ਮਨ ਰਾਮ ਪਿਆਰੇ ਜੋਗ। ਇਹ ਮੇਰਾ ਤਨ ਮਨ ਮੇਰੇ ਵਾਹਿਗੁਰੂ ਜੋਗਾ ਏ, ਇਹ ਤੁਹਾਡੇ ਅਨੁਸਾਰ ਨਹੀਂ, ਇਹ ਰੱਬ ਦਾ ਦਿੱਤਾ ਹੋਇਆ। ਭਾਈ ਮੈਂ ਇਸ ਜ਼ਿੰਦਗੀ ਨੂੰ ਰੱਬ ਦੇ ਅਨੁਸਾਰ ਹੋ ਕੇ ਜਿਉਣਾ, ਪਰਮਾਤਮਾ ਦੇ ਅਨੁਸਾਰ ਹੀ ਹੋ ਕੇ ਬਤੀਤ ਕਰਾਂਗਾ। ਗੁਰਮੁਖ ਉਹਦੀ ਜ਼ਿੰਦਗੀ ਇਹੋ ਜਿਹੀ ਸੁਹਾਗਣ ਦੀ ਜ਼ਿੰਦਗੀ ਆਪਾਂ ਦੇਖ ਰਹੇ ਨਾ। ਫਿਰ ਉਹ ਜਿਹੜੀ ਸੁਹਾਗਣ ਹੈ, ਜਦੋਂ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ, ਵਾਹਿਗੁਰੂ ਦੇ ਮੁਤਾਬਕ ਜੀਵਨ ਬਤੀਤ ਕਰਦੀ ਹੈ, ਜਦੋਂ ਉਹ ਰੱਬ ਦੇ ਰੰਗ ਵਿੱਚ ਰੰਗੀ ਜਾਂਦੀ, ਉਹਦੇ ਅੰਦਰ ਮੇਰਾ ਵਾਹਿਗੁਰੂ ਜੀ ਆਣ ਕੇ ਵਸ ਜਾਂਦਾ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਬਚਨ ਨੇ, ਕਹਿੰਦੇ ਜਦੋਂ ਉਹ ਕਿਤੇ ਰੱਬ ਦੇ ਪਿਆਰੇ ਫਿਰ ਇਕੱਠੀਆਂ ਹੁੰਦੀਆਂ ਨੇ ਨਾ ਆਤਮਾ, ਉਹ ਪਤਾ ਕੀ ਦੇਖਦੀਆਂ, ਕਹਿੰਦੇ ਲਾਲ ਚੋਲਨਾ ਤੈ ਤਨ ਸੋਹਿਆ, ਸੁਰਜਨ ਪਾਨੀ ਤਾਂ ਮਨ ਮੋਹਿਆ। ਆਹ ਬੜਾ ਸੋਹਣਾ ਸੁੰਦਰ ਸਰੂਪ ਬਣ ਗਿਆ ਤੇਰਾ, ਆ ਰੱਬ ਦੇ ਨਾਮ ਦਾ ਲਾਲ ਰੰਗ ਤੇਰੀ ਜ਼ਿੰਦਗੀ ਵਿੱਚ ਆ ਗਿਆ, ਪਰਮਾਤਮਾ ਦੇ ਨਾਮ ਦੀ ਵਡਿਆਈ ਦਾ ਚੋਲਾ ਤੂੰ ਆਤਮਾ ਦੇ ਉੱਤੇ ਆਤਮਾ 'ਤੇ ਧਾਰਨ ਕਰ ਲਿਆ। ਸਰੀਰ 'ਤੇ ਚੋਲੇ ਵੱਖਰੇ ਨੇ, ਆਤਮਾ ਦਾ ਚੋਲਾ ਵੱਖਰਾ। ਕਹਿੰਦੇ ਲਾਲ ਚੋਲਨਾ ਤੈ ਤਨ ਸੋਹਿਆ, ਸੁਰਜਨ ਭਾਨੀ, ਲੱਗਦਾ ਤੂੰ ਵਾਹਿਗੁਰੂ ਨੂੰ ਬੜੀ ਪਿਆਰੀ ਲੱਗੀ, ਆਪਣੇ ਮਾਲਕ ਨੂੰ, ਸੁਹਾਗਣ ਨੂੰ। ਸੁਰਜਨ ਭਾਨੀ ਤਾਂ ਮਨ ਮੋਹਿਆ, ਕਵਨ ਬਣੀ ਰੀ ਤੇਰੀ ਲਾਲੀ, ਕਵਨ ਰੰਗ ਤੂੰ ਭਈ ਗੁਲਾਲੀ। ਆ ਇੰਨਾ ਸੋਹਣਾ ਰੰਗ, ਵਾਹਿਗੁਰੂ ਪਰਮਾਤਮਾ ਦੇ ਘਰ ਦਾ ਰੰਗ ਤੇਰੇ ਤੇ ਰੱਬ ਦੇ ਨਾਮ ਦਾ ਰੰਗ, ਇਹ ਗੁਲਾਲ ਰੰਗ, ਗੂੜਾ ਰੰਗ ਤੇਰੇ ਤੇ ਕਿਵੇਂ? ਤੁਮੇ ਸੁੰਦਰ, ਤੁਮੇ ਸੁਹਾਗ, ਤੂੰ ਸੁਹਾਗਣ ਹੈ ਅਸਲ ਵਿੱਚ, ਭਾਗਾਂ ਵਾਲੀ ਹੈ ਅਸਲ ਵਿੱਚ, ਤੂੰ ਦੁਨੀਆਂ ਵਿੱਚ ਸਭ ਤੋਂ ਖੂਬਸੂਰਤ ਹੈ। ਜਿਹੜਾ ਰੱਬ ਦੇ ਲੜ ਲੱਗ ਗਿਆ ਨਾ ਗੁਰਮੁਖੋ, ਉਹੋ ਜਿਹਾ ਦੁਨੀਆਂ ਵਿੱਚੋਂ ਸੋਹਣਾ ਹੋਰ ਕੋਈ ਨਹੀਂ, ਉਹ ਸੁਹਾਗਣ ਜੀਵ ਇਸਤਰੀ। ਮਿਸਟਰ ਟਾਈਨਬੀ ਨੂੰ ਕਿਸੇ ਨੇ ਪੁੱਛਿਆ, ਦੁਨੀਆਂ ਦਾ ਇਤਿਹਾਸ ਉਹਨੇ ਲਿਖਿਆ, ਮੈਂ ਬੇਨਤੀ ਕਰਨ ਲੱਗਾ ਗੁਰਮੁਖੋ ਆਪ ਦੇ ਚਰਨਾਂ ਵਿੱਚ ਗੁਰੂ ਪਾਤਸ਼ਾਹ ਦੀ ਹਜ਼ੂਰੀ ਵਿੱਚ ਬੈਠੇ ਹੋ। ਉਹਨੂੰ ਕਿਸੇ ਨੇ ਪੁੱਛਿਆ ਵੀ ਦੁਨੀਆਂ ਦਾ ਸਭ ਤੋਂ ਸੁੰਦਰ ਮਨੁੱਖ ਕਿਹੜਾ ਹੈ? ਤੂੰ ਵੱਖ ਵੱਖ ਧਰਮਾਂ ਇਤਿਹਾਸ ਦੇ ਉੱਤੇ ਲਿਖਿਆ, ਬੜੀ ਦੁਨੀਆਂ ਘੁੰਮੀ ਹੈ, ਇੱਕ ਗੱਲ ਦਾ ਜਵਾਬ ਦੇ, ਦੁਨੀਆਂ ਦਾ ਸਭ ਤੋਂ ਖੂਬਸੂਰਤ ਇਨਸਾਨ ਕੌਣ ਹੈ? ਕਹਿੰਦੇ ਦੁਨੀਆਂ ਦਾ ਖੂਬਸੂਰਤ ਇਨਸਾਨ ਪੁੱਛਣਾ ਤੇ ਕਹਿੰਦੇ ਸਾਬਤ ਸੂਰਤ ਗੁਰਸਿੱਖ ਜਿਹੜਾ ਨਾ ਗੁਰੂ ਦੇ ਲੜ ਲੱਗਿਆ ਹੋਇਆ, ਉਹ ਦੁਨੀਆਂ ਦਾ ਸਭ ਤੋਂ ਖੂਬਸੂਰਤ ਇਨਸਾਨ ਹੈ। ਉਹ ਸਵਾਲ ਪੁੱਛਣ ਵਾਲੇ ਨੇ ਨਾਲ ਹੀ ਗੁਰਮੁਖੋ ਦੂਸਰਾ ਸਵਾਲ ਕਰ ਦਿੱਤਾ ਵੀ ਸੱਜਣਾ ਖੂਬਸੂਰਤ ਦੇ ਬਾਰੇ ਤੇ ਦੱਸ ਦਿੱਤਾ, ਪਰ ਹੁਣ ਬਦਸੂਰਤ ਦੇ ਬਾਰੇ ਵੀ ਦੱਸਦਾ ਜਾ ਵੀ ਦੁਨੀਆਂ ਦੇ ਵਿੱਚ ਬਦਸੂਰਤ ਇਨਸਾਨ। ਕਹਿਣ ਲੱਗੇ ਉਹੀ ਸਿੱਖ ਜੋ ਆਪਣੇ ਗੁਰੂ ਨਾਲੋਂ ਟੁੱਟ ਕੇ ਪਤਿਤ ਹੋ ਗਿਆ, ਕੇਸਾਂ ਦੀ ਬੇਅਦਬੀ ਕਰ ਲਈ, ਕਹਿੰਦੇ ਦੁਨੀਆਂ ਦਾ ਸਭ ਤੋਂ ਬਦਸੂਰਤ ਕਹਿੰਦੇ ਮਨੁੱਖ ਹੈ, ਸਭ ਤੋਂ ਬਦਸੂਰਤ। ਜੇ ਗੁਰੂ ਦੇ ਰੰਗ ਦੇ ਵਿੱਚ ਗੁਰਮੁਖੋ ਰੰਗੇ ਜਾਓਗੇ, ਦੁਨੀਆਂ ਦੇ ਸਭ ਤੋਂ ਖੂਬਸੂਰਤ ਇਨਸਾਨ ਕਹਾਓਗੇ, ਪਰ ਜੇ ਆਪਾਂ ਗੁਰੂ ਮਹਾਰਾਜ ਦੇ ਘਰ ਤੋਂ ਟੁੱਟ ਗਏ ਤਾਂ ਦੁਨੀਆਂ ਦਾ ਇਤਿਹਾਸ ਲਿਖਣ ਵਾਲਾ ਕਹਿਣ ਲੱਗਿਆ ਬਦਸੂਰਤ ਵੀ ਕੋਈ ਹੋਰ ਨਹੀਂ ਜਿਹੜਾ ਗੁਰੂ ਦੇ ਚਰਨਾਂ ਨਾਲ ਟੁੱਟ ਕੇ ਪਤਿਤ ਹੋ ਜਾਂਦਾ, ਉਹਦੇ ਕਕਾਰਾਂ ਦੀ, ਉਹਦੇ ਦਿੱਤੀ ਹੋਈ ਮਰਿਆਦਾ ਦੀ ਬੇਅਦਬੀ ਕਰਦਾ, ਉਹਦੀ ਬਖਸ਼ੀ ਹੋਈ ਕਹਿੰਦੇ ਰਹਿਣੀ ਬਹਿਣੀ ਤੋਂ ਵੱਖ ਹੋ ਜਾਂਦਾ, ਉਹੀ ਬਦਸੂਰਤ ਹੈ। ਤੁਮ ਹੀ ਸੁੰਦਰ, ਤੁਮੇ ਸੁਹਾਗ, ਤੂੰ ਸੋਹਣਾ ਹੈ ਸਭ ਤੋਂ, ਤੂੰ ਭਾਗਾਂ ਵਾਲਾ ਹੈ। ਤੁਮ ਕਰ ਲਾਲਣ, ਤੇਰੇ ਅੰਦਰ ਵਾਹਿਗੁਰੂ ਵਸਿਆ, ਤੇਰੇ ਅੰਦਰ ਗੁਰੂ ਨਾਨਕ ਕਲਗੀ ਧਰ ਪਾਤਸ਼ਾਹ ਵਸਿਆ। ਤੁਮ ਕਰ ਲਾਲਣ, ਤੁਮ ਕਰ ਭਾਗ, ਤੂੰ ਸਤਵੰਤੀ, ਤੂੰ ਪ੍ਰਧਾਨ, ਤੂੰ ਸਭ ਤੋਂ ਸਚਿਆਰੇ ਗੁਣਾਂ ਵਾਲੀ ਜੀਵ ਇਸਤਰੀ, ਤੂੰ ਸਭ ਤੋਂ ਸ੍ਰੇਸ਼ਟ, ਪ੍ਰਧਾਨ ਦਾ ਭਾਵ ਸ੍ਰੇਸ਼ਟ, ਤੂੰ ਸਤਵੰਤੀ, ਤੂੰ ਪ੍ਰਧਾਨ, ਤੂੰ ਪ੍ਰੀਤਮ ਭਾਨੀ, ਤੂੰ ਹੀ ਸੁਰ ਗਿਆਨ, ਰੱਬ ਨੂੰ ਪਾਉਣ ਵਾਲੀਏ ਸਭ ਤੋਂ ਉੱਚੇ ਸ੍ਰੇਸ਼ਟ ਗਿਆਨ ਦੀ ਤੂੰ ਧਾਰਨੀ ਹੈ। ਅਗਲੇ ਪਾਸਿਓਂ ਉਸ ਆਤਮਾ ਨੇ ਜਵਾਬ ਕੀ ਦਿੱਤਾ, ਤੂੰ ਇਹ ਸੁਹਾਗਣ ਕਿਵੇਂ ਹੋ ਗਈ, ਇਹ ਸਾਰੀ ਖੇਡ ਕਿਵੇਂ ਵਰਤੀ? ਅਤੇ ਅਗਲੇ ਪਾਸਿਓਂ ਰੱਬ ਦੀ ਰੰਗੀ ਹੋਈ ਆਤਮਾ ਪਤਾ ਕੀ ਜਵਾਬ ਦਿੰਦੀ ਹੈ? ਕਹਿਣ ਲੱਗੀ, ਹਾਂ ਠੀਕ ਹੈ, ਮੈਂ ਪਰਮਾਤਮਾ ਨੂੰ ਭਾਈ ਹਾਂ, ਅਕਾਲ ਪੁਰਖ ਵਾਹਿਗੁਰੂ ਨੂੰ ਚੰਗੀ ਲੱਗੀ ਹਾਂ, ਪਰ ਸੱਚ ਜਾਣੀ ਪਰਮਾਤਮਾ ਦੀ ਮੇਰੇ 'ਤੇ ਕਿਰਪਾ ਹੈ, ਇਹ ਵੀ ਤੂੰ ਦੇਖਿਆ ਹੈ, ਤੈਨੂੰ ਨਜ਼ਰ ਆਇਆ, ਪਰ ਇਹਦੇ ਵਿੱਚ ਮੈਂ ਕੁਝ ਨਹੀਂ ਉਹ ਕੀਤਾ, ਜੋ ਕੁਝ ਮੇਰੇ ਕੀਤਾ ਮੇਰੇ ਸਤਿਗੁਰੂ ਅਕਾਲ ਪੁਰਖ ਨੇ ਕੀਤਾ। ਸੁਨਰੀ ਸਖੀ ਇਹ ਹਮਰੀ ਕਾਲ, ਪ੍ਰਭ ਆਪ ਸਿੰਘ ਸਾਜ ਸਵਾਰਨ ਹਾਰਨ, ਮੈਂ ਕੁਝ ਨਹੀਂ ਕੀਤਾ, ਉਹ ਮੇਰੇ ਪ੍ਰਭੂ ਨੇ ਮੈਨੂੰ ਸਾਜਿਆ ਸਵਾਰਿਆ, ਉਸੇ ਨੇ ਸ਼ਿੰਗਾਰਿਆ, ਮੇਰੀ ਘਾਲਣਾ ਤੂੰ ਪੁੱਛਦੀ ਹੈ ਨਾ ਗੁਰਮੁਖੋ, ਸੱਚ ਜਾਣਿਆ ਜੇ ਅਸੀਂ ਗੁਰੂ ਦੀ ਗੋਦ ਵਿੱਚ ਆ ਕੇ ਬੈਠਣਾ ਹੈ, ਉਹਦੇ ਬਚਨਾਂ ਨੂੰ, ਅੰਮ੍ਰਿਤਮਈ ਬਚਨਾਂ ਨੂੰ ਕੀਰਤਨ ਕਥਾ ਵਿਚਾਰਾਂ ਦੇ ਰਾਹੀਂ, ਬਾਣੀ ਦੇ ਰਾਹੀਂ, ਪਾਠ ਰਾਹੀਂ ਜਦੋਂ ਕੰਨਾਂ ਦੇ ਨਾਲ ਸੁਣਦੇ ਜਾਵਾਂਗੇ, ਸਾਡਾ ਤਾਂ ਅੰਦਰ ਆਪਣੇ ਆਪ ਸਵਰਦਾ ਜਾਣਾ, ਅੰਦਰ ਦੀ ਘਾਟ ਗੁਰੂ ਦੀ ਬਾਣੀ ਨਾਲ ਆਪਣੇ ਆਪ ਘੜਦੀ ਜਾਣੀ ਹੈ, ਆਪਣੇ ਆਪ ਗੁਰੂ ਦੀ ਬਾਣੀ ਨੇ ਸਾਨੂੰ ਸੁੰਦਰ ਬਣਾ ਦੇਣਾ। ਮੈਂ ਤਾਂ ਕਈ ਵਾਰਾਂ ਬਾਣੀ ਬੇਨਤੀ ਕਰਿਆ ਕਰਦਾ ਹਾਂ, ਸਤਿਗੁਰੂ ਪਿਆਰ ਵਾਲਿਓ, ਦੇਖੋ ਚੰਦਨ ਦੇ ਬੂਟੇ ਦੇ ਕੋਲ ਨਿੰਮ ਵੀ ਉੱਗ ਜਾਵੇ, ਕੋਈ ਪਲਾਸ਼ ਦਾ ਬੂਟਾ ਉੱਗ ਜਾਵੇ, ਕੋਈ ਹੋਰ ਬੂਟਾ ਉੱਗ ਜਾਵੇ, ਉਹ ਬੂਟਾ ਕੁਝ ਨਹੀਂ ਕਰਦਾ, ਜੋ ਕੁਝ ਕਰਦਾ ਚੰਦਨ ਹੀ ਕਰਦਾ ਹੈ, ਅਤੇ ਚੰਦਨ ਆਪਣੀ ਸੁਗੰਧੀ ਉਹਨੂੰ ਦੇ ਕੇ ਉਹਨੂੰ ਚੰਦਨ ਆਪਣੇ ਜਿਹਾ ਬਣਾ ਲੈਂਦਾ, ਸੁਗੰਧਿਤ ਬਣਾ ਦਿੱਤਾ, ਉਹ ਕੁਝ ਨਹੀਂ ਕਰਦਾ। ਮੈਂ ਤਾਂ ਅੰਮ੍ਰਿਤ ਵੇਲੇ ਉੱਠਦਾ, ਮੇਰੇ ਨਾਲ ਮੇਰਾ ਹੰਕਾਰ ਵੀ ਉੱਠ ਜਾਂਦਾ, ਮੈਂ ਉੱਠਿਆ, ਮੈਂ ਆਹ ਕੁਝ ਕੀਤਾ, ਜੋ ਕੁਝ ਮੈਂ ਕੀਤਾ ਮੈਂ ਕੀ ਕਰਾਂ, ਜਦੋਂ ਮੈਂ ਕਰਦਾ ਹਾਂ ਉਦੋਂ ਕੁਝ ਨਹੀਂ ਬਦਲਦਾ, ਜਦੋਂ ਉਹ ਕਰਦਾ ਹੈ ਤਾਂ ਉਦੋਂ ਜੀਵਨ ਹੀ ਬਦਲ ਜਾਂਦਾ ਹੈ, ਉਹਦੀ ਬਖਸ਼ਿਸ਼ ਹੋ ਜਾਂਦੀ ਹੈ, ਅਤੇ ਜਿਹੜਾ ਉਹਦੀ ਬਖਸ਼ਿਸ਼ ਦਾ ਪਾਤਰ ਬਣ ਕੇ ਚੱਲਦਾ ਹੈ ਨਾ, ਉਹਦੀ ਰਹਿਮਤ ਜਿੰਨਾਂ ਦੇ ਉੱਤੇ ਹੁੰਦੀ, ਉਹ ਕਹਿੰਦੇ ਮੈਂ ਕੁਝ ਨਹੀਂ ਕੀਤਾ, ਜੋ ਕੁਝ ਕੀਤਾ ਮੇਰੇ ਆਪੇ ਸਾਜੇ, ਆਪੇ ਰੰਗੇ, ਆਪੇ ਨਦਰ ਕਰੇ, ਇਹ ਸੁਹਾਗਣ ਕਹਿੰਦੀ ਹੈ। ਵੀ ਮੈਂ ਕੁਝ ਨਹੀਂ, ਮੈਂ ਤਾਂ ਉਹਦੇ ਚਰਨਾਂ ਵਿੱਚ ਬੈਠਾ ਸੀ, ਉਹਦੇ ਦਰ ਦੇ ਉੱਤੇ ਗਿਆ, ਉਹਦੀ ਕਿਰਪਾ ਹੋਈ, ਪਤਾ ਨਹੀਂ ਉਹਨੇ ਮੇਰੇ 'ਤੇ ਕੀ ਰਹਿਮਤ ਵਰਸਾਈ, ਉਹ ਤਰੁੱਟ ਪਿਆ। ਅਤੇ ਉਹ ਜਿਹੜੀ ਸੁਹਾਗਣ ਉਹਦੇ ਰੰਗ ਵਿੱਚ ਰੰਗੀ, ਜਿਹਨੇ ਅਭਿਮਾਨ ਛੱਡਤਾ, ਹੰਕਾਰ ਛੱਡਤਾ, ਉਹਦੀ ਰਜ਼ਾ ਵਿੱਚ ਰਹਿੰਦੀ ਏ, ਉਹਨੂੰ ਹੀ ਆਤਮਾ ਪੁੱਛਦੀ ਪਈ ਏ, ਮੈਂ ਰੱਬ ਬਾਰੇ ਬਹੁਤ ਕੁਝ ਸੁਣਿਆ, ਕੋਈ ਕੁਝ ਕਹਿੰਦਾ, ਕੋਈ ਕੁਝ ਪੀਂਦਾ, ਪਰ ਤੇਰਾ ਰੱਬ ਦੇ ਨਾਲ ਨਾਤਾ ਹੈ, ਇੱਕ ਮਿੱਕ ਹੈ ਤੂੰ, ਮੈਨੂੰ ਤੂੰ ਦੱਸ। ਮੈਂ ਤਾਂ ਹੈਰਾਨ ਹੋ ਗਈ, ਕਿਸੇ ਨੇ ਕੁਝ ਕਹਿ ਤਾ, ਕਿਸੇ ਨੇ ਕੁਝ ਕਹਿ ਦਿੱਤਾ, ਮੈਨੂੰ ਤੁਸੀਂ ਦੱਸੋ, ਮੇਰੇ 'ਤੇ ਕਿਰਪਾ ਕਰੋ। ਰਿਹਾਓ ਵਾਲੀਆਂ ਪੰਕਤੀਆਂ ਦੇ ਅੰਦਰ ਇਹ ਜਿਹੜੀ ਆਤਮਾ ਹੈ ਉਸ ਸੁਹਾਗਣ ਜੀਵ ਇਸਤਰੀ ਕੋਲੋਂ ਜਿਹੜੀ ਰੱਬ ਨਾਲ ਇੱਕਮਿੱਕ ਹੋਈ ਹੈ, ਉਹਨੂੰ ਸਵਾਲ ਕਰ ਰਹੀ ਹੈ ਜੀ,
ਰਹਾਓ ਕੋ ਕਹਿਤੋ ਸਭ ਬਾਹਰ ਬਾਹਰ, ਕੋ ਕਹਿਤੋ ਸਭ ਮਹੀਓ।
ਉਹ ਆਤਮਾ ਕਹਿਣ ਲੱਗੀ, ਉਹ ਸਤ ਸੰਗੀ ਜੀਵ ਇਸਤਰੀ ਕਹਿਣ ਲੱਗੀ ਦੂਜੀ ਸਤ ਸੰਗੀ ਨੂੰ, ਰੱਬ ਦੇ ਦਰ ਨੂੰ ਮੰਨਣ ਵਾਲੀ, ਕਹਿੰਦੇ ਮੈਂ ਸੁਣਿਆ ਕਿਸੇ ਕੋਲ ਕਹਿਣ ਲੱਗਿਆ, ਕੋਈ ਕਹਿੰਦਾ ਰੱਬ ਤੇ ਬਾਹਰ ਬਾਹਰ ਹੈ, ਦੂਰ ਹੈ ਰੱਬ, ਪਰ ਕਿਸੇ ਨੇ ਕਿਹਾ ਵੀ ਰੱਬ ਸੰਸਾਰ ਵਿੱਚ ਵਸਦਾ ਹੈ। ਇਹ ਦੋ ਗੱਲਾਂ ਨੇ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜਦੋਂ ਬਗਦਾਦ ਦੇ ਇਲਾਕੇ ਦੇ ਵਿੱਚ ਗਏ ਨੇ ਨਾ, ਅਤੇ ਪੀਰ ਦਸਤਕੀਰ ਨਾਲ ਮੁਲਾਕਾਤ ਹੋਈ, ਕਹਿਣ ਲੱਗੇ ਤੁਹਾਡਾ ਧਰਮ, ਤੁਹਾਡਾ ਮਤ, ਹੋਰ ਕਈ ਕੁਝ ਹੋਇਆ, ਵਿਸਥਾਰ ਵਿੱਚ ਨਹੀਂ ਜਾਣਾ ਪਰ ਸੰਖੇਪ ਉਸ ਵਿਸ਼ੇ ਦੇ ਉੱਤੇ ਆਈਏ। ਤੁਹਾਡਾ ਮਤ ਕਹਿ ਰਿਹਾ ਹੈ, ਤੁਹਾਡੇ ਬਚਨ ਕਹਿ ਰਹੇ ਹੋ, ਆਪ ਜੀ ਸੰਸਾਰ ਨੂੰ ਸੁਨੇਹਾ ਦੇ ਰਹੇ ਹੋ ਕਿ ਪਰਮਾਤਮਾ ਸਭ ਥਾਵਾਂ 'ਤੇ ਹੈ। ਸਾਡਾ ਧਰਮ ਇਹ ਕਹਿ ਰਿਹਾ ਪਰਮਾਤਮਾ ਸੱਤਵੇਂ ਸਮਾਨ ਵਿੱਚ ਬੈਠਾ ਹੋਇਆ, ਬਾਹਰ ਬਾਹਰ ਇਹ ਕਹਿ ਰਹੇ ਨੇ, ਪਰ ਤੁਸੀਂ ਕਹਿ ਰਹੇ ਹੋ ਕਿ ਪਰਮਾਤਮਾ ਸਭਨਾ ਵਿੱਚ ਵਸਦਾ ਪਿਆ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਜਦੋਂ ਪੀਰ ਦਸਤਗੀਰ ਨੇ ਸਵਾਲ ਕੀਤਾ ਨਾ, ਗੁਰੂ ਸਵਾਰਿਓ, ਅਤੇ ਸਾਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਕੋਈ ਉਹਦੇ ਨਾਲ ਝਗੜਾ ਨਹੀਂ ਖੜਾ ਕੀਤਾ। ਅੱਜ ਤਾਂ ਦੁਨੀਆਂ ਦੇ ਲੋਕ ਝਗੜਾ ਪਾ ਕੇ ਬਹਿ ਜਾਂਦੇ ਨੇ, ਜਦੋਂ ਵਿਚਾਰ ਦੀ ਗੱਲ ਚੱਲਦੀ ਹੈ ਤਾਂ ਵਿਚਾਰ ਦੇ ਨਾਲ ਹੀ ਮਤ ਦੀ ਗੱਲ ਚੱਲਦੀ, ਮਤ ਨਾਲ ਜਵਾਬ ਦਿੱਤਾ ਜਾ ਸਕਦਾ, ਪਰ ਮਤ ਘੱਟ ਵਰਤਦੇ ਨੇ, ਲੱਤ ਜ਼ਿਆਦਾ ਵਰਤਦੇ ਨੇ, ਮਤ ਦੀ ਵਰਤੋਂ ਘੱਟ ਕਰਦੇ ਨੇ ਸਾਡੇ ਲੋਕ, ਲੱਤਾਂ ਦੀ ਜ਼ਿਆਦਾ ਵਰਤੋਂ ਕਰਦੇ ਨੇ, ਮਾੜੀ ਜਿਹੀ ਗੱਲ ਦੇ ਉੱਤੇ ਝਗੜਾ ਖੜਾ ਹੋ ਜਾਂਦਾ। ਉੱਥੇ ਮਤ ਦੀ ਗੱਲ ਚੱਲ ਰਹੀ ਸੀ, ਤੁਹਾਡਾ ਵਿਚਾਰ ਇਹ ਕਹਿ ਰਿਹਾ, ਦੱਸੋ ਕੁਝ ਸਾਨੂੰ ਸਮਝਾਓ। ਅਤੇ ਸਹਿਮ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਐਸੇ ਧਰਮ ਦੇ ਰਹਿ ਪਰ ਪੈਗੰਬਰ ਹੋਏ ਨੇ, ਜਿਨ੍ਹਾਂ ਨੂੰ ਸਾਰੇ ਧਰਮ ਦੇ ਲੋਕਾਂ ਨੇ ਸਤਿਕਾਰ ਦਿੱਤਾ। ਸਹਿਬ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਪੀਰ ਜੀ ਇੱਕ ਦੁੱਧ ਦਾ ਛੰਨਾ ਲੈ ਕੇ ਆਓ। ਉਹਨੇ ਸੇਵਕ ਨੂੰ ਭੇਜਿਆ, ਬਾਟੇ ਵਿੱਚ ਦੁੱਧ ਗੁਰਮੁਖੋਂ ਆ ਗਿਆ। ਜਦੋਂ ਦੁੱਧ ਲੈ ਕੇ ਆਏ ਤਾਂ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਸਾਹਮਣੇ ਕੀਤਾ, ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਪੀਰ ਜੀ ਸੁਣਿਆ ਦੁੱਧ ਦੇ ਵਿੱਚ ਘਿਓ ਹੁੰਦਾ, ਸੁਣਿਆ। ਗੁਰੂ ਨਾਨਕ ਦੇਵ ਪਾਤਸ਼ਾਹ ਨੇ ਜਦੋਂ ਇਹ ਬਚਨ ਕੀਤਾ ਨਾ, ਉਹਨੂੰ ਸਵਾਲ ਕਰਤਾ, ਉਹਨੂੰ ਜਦੋਂ ਸਵਾਲ ਕੀਤਾ ਤਾਂ ਉਹ ਅੱਗੇ ਜਵਾਬ ਪਤਾ ਦਿੰਦਾ ਕਿ ਕਹਿਣ ਲੱਗਿਆ, ਕਹਿੰਦੇ ਘਿਓ ਹੁੰਦਾ ਕਿ ਘਿਓ ਤੇ ਦੇ ਵਿੱਚ ਹੈ, ਘਿਓ ਦੁੱਧ ਵਿੱਚ ਹੈ। ਅਤੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਜੇ ਉਹ ਘਿਓ ਹੈ ਫਿਰ ਦਿਖਦਾ ਨਹੀਂ, ਕਿਉਂਕਿ ਉਹਦਾ ਸਵਾਲ ਇਹ ਸੀ ਵੀ ਤੁਸੀਂ ਕਹਿੰਦੇ ਹੋ ਕਿ ਸਾਰੇ ਥਾਵਾਂ 'ਤੇ ਹੈ, ਮੈਨੂੰ ਦਿਖਦਾ ਨਹੀਂ, ਅਤੇ ਸਾਨੂੰ ਤਾਂ ਦਿਖਦਾ ਨਹੀਂ ਸੀ, ਅਤੇ ਅਸੀਂ ਸੱਤਵੇਂ ਸਮਾਨ 'ਚ ਕਹਿ ਤਾ ਵੀ ਹੋਣਾ ਕਿਤੇ ਪਰਮਾਤਮਾ ਸੱਤਵੇਂ ਸਮਾਨ 'ਚ ਬੈਠਾ ਹੋਣਾ, ਪਰ ਤੁਸੀਂ ਕਹਿ ਰਹੇ ਹੋ ਕਿ ਸਭਨਾ ਥਾਵਾਂ 'ਤੇ, ਜੇ ਸਭਨਾ ਥਾਵਾਂ 'ਤੇ ਫਿਰ ਦਿਖਦਾ ਕਿਉਂ ਨਹੀਂ, ਦਿਖਣਾ ਚਾਹੀਦਾ। ਅਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਫਿਰ ਉਹਦੇ ਸਵਾਲ ਦਾ ਜਵਾਬ ਤਰੀਕਾ ਬੜਾ ਵਧੀਆ, ਕਹਿਣ ਲੱਗਾ ਜੀ ਹੈ ਇਹਦੇ ਵਿੱਚ ਸ਼ੱਕ ਕੀ, ਘਿਓ ਹੈ, ਕਹਿੰਦੇ ਦਿਖਦਾ ਨਹੀਂ, ਉਹਨੂੰ ਉਹਦਾ ਸਵਾਲ ਕਰਤਾ, ਕਹਿੰਦਾ ਜੀ ਇੱਦਾਂ ਥੋੜ੍ਹਾ ਦਿਖੇਗਾ, ਇਹਨੂੰ ਗਰਮ ਕਰਾਂਗੇ, ਇਹਨੂੰ ਜਾਗ ਲਾਵਾਂਗੇ, ਹੁਣ ਤਾਂ ਸਾਰੀਆਂ ਗੱਲਾਂ ਭੁੱਲ ਗਈਆਂ ਹੋਣੀਆਂ ਵੀ ਦੁੱਧ ਨੂੰ ਗਰਮ ਕੀਤਾ ਜਾਂਦਾ, ਜਾਗ ਲਾਈ ਜਾਂਦੀ, ਜਾਗ ਲਾਉਣ ਤੋਂ ਬਾਅਦ ਉਹ ਦਹੀਂ ਬਣਦਾ, ਦਹੀਂ ਬਣਨ ਤੋਂ ਬਾਅਦ ਉਹਨੂੰ ਰਿੜਕਿਆ ਜਾਂਦਾ, ਉਹਦੇ ਵਿੱਚੋਂ ਮੱਖਣ ਨਿਕਲਦਾ, ਮੱਖਣ ਨੂੰ ਗਰਮ ਕਰ ਲਓ ਘਿਓ ਬਣ ਜਾਂਦਾ। ਅੱਜ ਸੰਸਾਰ ਵਿੱਚ ਇੱਕ ਚੀਜ਼ਾਂ ਕਿੱਥੋਂ ਰਹਿ ਗਈਆਂ। ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਕਹਿਣ ਲੱਗਾ ਜੀ ਇੱਦਾਂ ਨਹੀਂ ਦਿਖਣਾ, ਇਹ ਦਿਖੇਗਾ ਜ਼ਰੂਰ। ਕਹਿੰਦੇ ਕਿਵੇਂ ਦਿਖੇਗਾ, ਕਹਿੰਦੇ ਇਹਨੂੰ ਗਰਮ ਕਰਾਂਗੇ, ਜਾਗ ਲਾਵਾਂਗੇ, ਇਹ ਤੋਂ ਬਾਅਦ ਦਹੀਂ ਜਮਾਵਾਂਗੇ, ਦਹੀਂ ਜਮਾਉਣ ਤੋਂ ਬਾਅਦ ਉਹਨੂੰ ਰਿੜਕਿਆ ਜਾਵੇਗਾ, ਫਿਰ ਇਹਦੇ ਵਿੱਚੋਂ ਘਿਓ ਮੱਖਣ ਨਿਕਲੇਗਾ। ਸਤਿਗੁਰੂ ਜੀ ਕਹਿੰਦੇ ਕੁਝ ਕਰਨਾ ਪਵੇਗਾ ਨਾ, ਕਰਨ ਤੋਂ ਬਿਨਾਂ ਥੋੜ੍ਹਾ ਨਿਕ ਕਹਿੰਦੇ ਹਾਂ ਜੀ ਕਰਨਾ ਤਾਂ ਪੈਣਾ। ਸਤਿਗੁਰੂ ਕਹਿੰਦੇ ਨੇ ਕਿ ਪਰਮਾਤਮਾ ਨੂੰ ਅਸਲ ਦੇ ਵਿੱਚ ਗੁਰਮੁਖੋ ਸੱਚ ਗੱਲ ਇਹੀ ਹੈ, ਮਨੁੱਖ ਕਰਨਾ ਕੁਝ ਨਹੀਂ ਚਾਹੁੰਦਾ, ਕਹਿੰਦਾ ਮੈਨੂੰ ਹੱਥ ਵਿੱਚ ਹੀ ਸਾਰਾ ਕੁਝ ਫੜਾ ਦਿਓ, ਦੇ ਦਿਓ, ਮੈਂ ਕਰਾਂ ਕੁਝ ਨਾ, ਕਰਾਂ ਨਾ ਕੁਛ, ਕਰਨਾ ਨਾ ਪਵੇ, ਵਾਹਿਗੁਰੂ ਨੂੰ ਮਿਲਣਾ ਹੈ ਪਰ ਮੈਨੂੰ ਕਰਨਾ ਕੁਝ ਨਾ ਪਵੇ। ਪਰ ਸਤਿਗੁਰੂ ਜੀ ਕਹਿੰਦੇ ਨੇ ਤੈਨੂੰ ਕਰਨਾ ਪੈਣਾ, ਭਾਂਡਾ ਧੋਏ ਬੈਸ ਧੂਪ ਦੇਓ ਤੋ ਦੁੱਧ ਦੇ ਕੋ ਜਾਓ, ਦੂਤ ਕਰਮ ਫੁਨ ਸੁਰਤ ਸੁਰਮਾਇਣ ਹੋਏ ਨਿਰਾਸ਼ ਜਮਾਓ, ਜਪੋ ਤਾਂ ਏਕੋ ਨਾਮਾ ਅਵਰ ਨਰਾਫਲ ਕੰਮ। ਬਚਨ ਕੀਤਾ ਨਾ ਕਹਿੰਦੇ ਇਹ ਮਨ ਈਟੀ ਹਾਥ ਕਰੋ ਫੁਨ ਨੇਤਰੋ ਨੀਂਦ ਨਾ ਆਵੇ, ਰਸਨਾ ਨਾਮ ਜਪੋ ਤਬ ਮਥੀਐ ਇਨ ਬਿਦ ਅੰਮ੍ਰਿਤ ਪਾਵੋ। ਗੁਰੂ ਨਾਨਕ ਦੇਵ ਪਾਤਸ਼ਾਹ ਦੇ ਬਚਨ, ਜੇ ਅਕਾਲ ਪੁਰਖ ਨੂੰ ਮਿਲਣਾ ਕੁਝ ਕਰਨਾ ਤੇ ਪਵੇਗਾ। ਹੈ ਵਾਹਿਗੁਰੂ ਪਰਮਾਤਮਾ ਸਭਨਾ ਦੇ ਅੰਦਰ, ਵਾਹਿਗੁਰੂ ਦਾ ਵਾਸਾ ਹੈ, ਪਰ ਜਿਨ੍ਹਾਂ ਨੇ ਉਸ ਵਾਹਿਗੁਰੂ ਨੂੰ ਪਰਮਾਤਮਾ ਨੂੰ ਸੁਣ ਲਿਆ, ਸੁਣ ਵੱਡਾ ਆਖੇ ਸਭ ਕੋਏ, ਕੇਵਟ ਵੱਡਾ ਡੀਠਾ ਹੋਏ। ਅੱਜ ਤੱਕ ਤਾਂ ਗੱਲ ਇੱਥੋਂ ਹੀ ਹੈ ਨਾ ਵੀ ਸੁਣ ਲਿਆ ਹੈ, ਨਾ ਤਾਂ ਦੇਖਣ ਦੀ ਤਮੰਨਾ ਅੰਦਰ ਪੈਦਾ ਹੋਈ, ਨਾ ਕਿਸੇ ਨੂੰ ਪੁੱਛਿਆ ਵਾਹਿਗੁਰੂ ਦੇ ਪਿਆਰ ਦੇ ਵਿੱਚ ਆ ਕੇ ਵੀ ਦਸ ਭਾਈ ਜੇ ਮਿਲਿਆ ਤਾਂ ਮੈਨੂੰ। ਉਹ ਦੱਸਣ ਵਾਲਾ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ, ਰੱਬ ਦੇ ਪਿਆਰੇ ਭਗਤਾਂ ਤੋਂ ਉੱਪਰ ਗੁਰਮੁਖ ਕੋਈ ਨਹੀਂ। ਕਿਸੇ ਵੇਲੇ ਬਾਹਰ ਭਟਕ ਗਏ ਅਤੇ ਕਿਸੇ ਵੇਲੇ ਮਨੁੱਖ ਬਾਹਰ ਬਹੁਤ ਭਟਕ ਜਾਂਦਾ, ਇਹ ਤਾਂ ਗੁਰੂ ਦੇ ਪਿਆਰੇ ਜਿਹੜੇ ਉਹਦੇ ਰੰਗ ਵਿੱਚ ਰੰਗੇ ਹੋਏ ਨੇ। ਸਤਿਗੁਰੂ ਪਾਤਸ਼ਾਹ ਮਰ ਬਚਨ ਕਰਦੇ ਹੋਏ ਕਹਿੰਦੇ ਨੇ ਕਿ ਮੈਂ ਸੁਣਿਆ ਕੋਈ ਬਾਹਰ ਦੱਸਦਾ ਕੋਈ ਅੰਦਰ ਦੱਸਦਾ, ਮੈਨੂੰ ਇਹਦੇ ਬਾਰੇ ਵਿਚਾਰ ਦੱਸੋ ਜੀ।
ਵਰਨ ਨਾ ਦੀਸਾ ਚਹਿਨ ਨਾ ਲਖੀਐ, ਸੁਹਾਗਨ ਸਾਤ ਬੁਝਈਓ।
ਵਰਨ ਨਾ ਦੀਸੈ, ਰੱਬ ਦਾ ਕੋਈ ਰੰਗ ਤਾਂ ਨਹੀਂ ਨਾ ਦੇਖਿਆ ਕਿਸੇ ਨੇ, ਕੋਈ ਚਿਹਨ ਚੱਕਰ ਰੂਪ ਨਾ ਰੇਖ ਨਾ ਰੰਗ, ਤ੍ਰੇਹ ਗੁਣ ਤੇ ਪ੍ਰਭਿੰਨ ਰੂਪ ਰੰਗ ਨਹੀਂ ਉਸ ਵਾਹਿਗੁਰੂ ਪਰਮਾਤਮਾ ਦਾ। ਇਹ ਵੱਖਰੀ ਗੱਲ ਹੈ ਕਿ ਉਹਦੇ ਰੂਪ ਰੰਗ ਕਈ ਬਣਾ ਦਿੱਤੇ ਗਏ ਨੇ, ਪਰ ਕਿਸੇ ਨੇ ਦੇਖਿਆ ਨਹੀਂ ਰੂਪ ਰੰਗ। ਪਰ ਵਾਹਿਗੁਰੂ ਜੀ ਕਹਿੰਦੇ ਨੇ ਕਿ ਇਹ ਸੱਚੇ ਪਾਤਸ਼ਾਹ ਮਹਾਰਾਜ, ਬੇਨਤੀ ਹੈ ਤੇਰੇ ਚਰਨਾਂ ਦੇ ਅੰਦਰ, ਵਰਨ ਨਹੀਂ, ਮੈਂ ਉਹਦਾ ਰੰਗ ਨਹੀਂ ਕਿਸੇ ਨੇ ਦੇਖਿਆ, ਕਿਹੋ ਜਿਹਾ ਕਿਸ ਰੰਗ ਦੇ ਵਿੱਚ ਹੈ ਵਾਹਿਗੁਰੂ ਪਰਮਾਤਮਾ, ਉਹਦਾ ਕੋਈ ਚਿਹਨ ਚੱਕਰ ਕੀ ਹੈ। ਇਹ ਸੁਹਾਗਣ ਮੈਨੂੰ ਸੱਚੀ ਗੱਲ ਦੱਸ, ਮੈਂ ਰੱਬ ਨੂੰ ਜਾਣਨਾ ਚਾਹੁੰਦੀ ਹਾਂ, ਉਸ ਵਾਹਿਗੁਰੂ ਨੂੰ ਮਿਲਣਾ ਚਾਹੁੰਦੀ ਹਾਂ, ਮੈਨੂੰ ਕੋਈ ਸਮਝਾ, ਮੈਨੂੰ ਉਸ ਵਾਹਿਗੁਰੂ ਪਰਮਾਤਮਾ ਪਿਆਰੇ ਦੇ ਬਾਰੇ ਦੱਸ। ਕਿੰਨੇ ਅੰਦਰ ਕਹਿ ਤਾ, ਕਿਸੇ ਨੇ ਬਾਹਰ ਕਹਿ ਦਿੱਤਾ, ਉਹ ਵਾਹਿਗੁਰੂ ਪਰਮਾਤਮਾ ਦੇ ਬਾਰੇ ਮੈਨੂੰ ਦੱਸੋ ਹੈ ਕਿ ਨਾ ਉਹਦਾ ਕੋਈ ਵਰਨ ਦਿਖਦਾ, ਨਾ ਰੂਪ ਦਿਖਦਾ, ਨਾ ਕੋਈ ਰੰਗ ਨਜ਼ਰ ਆਉਂਦਾ। ਸਤਿਗੁਰੂ ਪਿਆਰ ਵਾਲਿਓ, ਸਾਹਿਬ ਗੁਰੂ ਪਾਤਸ਼ਾਹ ਮਹਾਰਾਜ ਕੀ ਕਿਰਪਾ ਕਰ ਰਹੇ ਨੇ, ਆਓ ਸਵਾਲਾਂ ਦੇ ਜਵਾਬ ਸਤਿਗੁਰੂ ਜੀ ਨੇ ਉਸ ਆਤਮਾ ਦੇ ਜਬਾਣੀ ਦੇ ਅੰਦਰ ਕਿਸ ਤਰ੍ਹਾਂ ਬਖਸ਼ਿਸ਼ ਕੀਤੇ ਹਨ ਜੀ।
ਸਰਬ ਨਿਵਾਸੀ ਘੱਟ ਘੱਟ ਵਾਸੀ, ਲੇਪ ਨਹੀਂ ਅਲਪ ਹੀ ਓ।
ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਉਸ ਆਤਮਾ ਨੂੰ ਜਵਾਬ ਦਿੰਦੇ ਨੇ ਜਿਹੜੇ ਪਰਮਾਤਮਾ ਨੂੰ ਮਿਲਣ ਦੇ ਵਿੱਚ ਪਿਆਰ ਵਿੱਚ ਭਿੱਜੀ ਹੋਈ ਹੈ। ਕਹਿੰਦੇ ਇਹ ਆਤਮਾ ਉਹ ਵਾਹਿਗੁਰੂ ਪਰਮਾਤਮਾ ਕਿਤੇ ਦੂਰ ਨਹੀਂ, ਸਰਬ ਨਿਵਾਸੀ ਘੱਟ ਘੱਟ ਵਾਸੀ, ਕੀ ਬਚਨ ਨੇ, ਸਰਬ ਨਿਵਾਸੀ ਸਾਰੇ ਥਾਵਾਂ ਦੇ ਉੱਤੇ ਉਸ ਵਾਹਿਗੁਰੂ ਜੀ ਦਾ ਵਾਸਾ ਹੈ, ਸਾਰੇ ਥਾਵਾਂ 'ਤੇ, ਸਾਰੇ ਥਾਵਾਂ 'ਤੇ, ਕੋਈ ਐਸੀ ਜਗ੍ਹਾ ਨਹੀਂ ਜਿੱਥੇ ਮੈਂ ਜਾਵਾਂ ਉੱਥੇ ਵਾਹਿਗੁਰੂ ਨਾ ਹੋਵੇ। ਤੂੰ ਸਭਨੀ ਥਾਈਂ, ਕੀ ਬਚਨ ਨੇ, ਤੂੰ ਸਭਨੀ ਥਾਈਂ ਜਿੱਥੇ ਹੋ ਜਾਈ, ਜਿੱਥੇ ਵੀ ਮੈਂ ਜਾਂਦਾ ਹਾਂ ਤੂੰ ਉੱਥੇ ਹੀ ਮੇਰੇ ਨਾਲ ਹੈ, ਕਿਉਂਕਿ ਤੇਰੇ ਤੋਂ ਤਾਂ ਉਹ ਵਾਹਿਗੁਰੂ ਵੱਖਰਾ ਨਹੀਂ। ਜਿੱਥੇ ਸਾਰੇ ਥਾਵਾਂ 'ਤੇ ਵਾਹਿਗੁਰੂ ਨੇ ਬਖਸ਼ਿਆ, ਕਹਿੰਦੇ ਭਲੀਏ ਆਤਮੇ, ਜਿੱਥੇ ਉਹ ਵਾਹਿਗੁਰੂ ਸਾਰੇ ਥਾਵਾਂ 'ਤੇ ਹੈ, ਅਤੇ ਨਾਲ ਬਚਨ ਕਰਤਾ ਘੱਟ ਘੱਟ ਵਾਸੀ, ਹਰੇਕ ਦੇ ਅੰਦਰ ਵੀ ਉਹ ਵਾਹਿਗੁਰੂ ਹੈ, ਹਰੇਕ ਦੇ ਅੰਦਰ। ਭਗਤਾਂ ਨੇ ਵੀ ਇਹ ਬਚਨ ਕਹੇ, ਏਕ ਅਨੇਕ ਵਿਆਪਕ ਪੂਰਕ, ਇੱਕ ਹੀ ਅਨੇਕਾਂ ਦੇ ਅੰਦਰ ਵਾਹਿਗੁਰੂ ਜੀ ਵਿਆਪ ਰਿਹਾ ਹੈ। ਅਵਲ ਅਲਹ ਨੂਰ ਉਪਾਇਆ, ਕੁਦਰਤ ਕੇ ਸਬੰਧੇ ਏਕ ਨੂਰ ਤੇ ਇੱਕ ਨੂਰ ਤੋਂ ਸਾਰਾ ਸੰਸਾਰ ਪੈਦਾ ਹੋਇਆ, ਇੱਕ ਵਾਹਿਗੁਰੂ ਪਰਮਾਤਮਾ ਤੋਂ। ਔਰ ਵਾਹਿਗੁਰੂ ਪਰਮਾਤਮਾ ਬਾਹਰ ਅੰਦਰ ਬਾਹਰ ਹਰ ਥਾਂ ਦੇ ਉੱਤੇ ਵਸਿਆ ਹੋਇਆ। ਮੈਂ ਨਾ ਹੀ ਪ੍ਰਭ ਸਭ ਕੁਛ ਤੇਰਾ, ਏਗੇ ਨਿਰਗੁਣ ਊਗੇ ਸਰਗੁਣ, ਕੇਲ ਕਰਤ ਵਿੱਚ ਸਵਾਮੀ ਨਗਰ ਮੈਂ ਆਪ ਬਾਹਰ ਫੁਨ ਆਪਨ, ਪ੍ਰਭ ਮੇਰੇ ਕੋ ਸਗਲ ਬਸੇਰਾ। ਕਹਿੰਦੇ ਬਾਹਰ ਅੰਦਰ ਨਗਰ ਵਿੱਚ ਵਣ ਦੇ ਅੰਦਰ ਜੰਗਲ ਥਾਵਾਂ 'ਤੇ ਕੋਈ ਐਸੀ ਜਗ੍ਹਾ ਨਹੀਂ ਜਿੱਥੇ ਮੇਰਾ ਵਾਹਿਗੁਰੂ ਨਹੀਂ ਵੱਸਦਾ, ਹਰ ਥਾਂ 'ਤੇ ਮੇਰੇ ਮਾਲਕ ਦਾ ਵਾਸਾ ਹੈ, ਤੇਰੇ ਅੰਦਰ ਵੀ ਹੈ। ਪਰ ਜਿੰਨਾ ਚਿਰ ਤੱਕ ਅੰਦਰੋਂ ਨਹੀਂ ਮਿਲਦਾ, ਉਨਾ ਚਿਰ ਤੱਕ ਬਾਹਰੋਂ ਨਹੀਂ ਜੇ ਮਿਲਣਾ। ਮੈਂ ਬੇਨਤੀ ਕਰਦੀ ਹਾਂ, ਉਨਾ ਚਿਰ ਤੱਕ ਰੱਬ ਦੇ ਨਾਮ 'ਤੇ ਮੈਂ ਲੜਾਈ ਕਰ ਲਵਾਂਗਾ। ਜਿੱਦਣ ਅੰਦਰੋਂ ਪ੍ਰਾਪਤ ਹੋ ਗਿਆ ਨਾ, ਉਦਣ ਮੈਂ ਕਹਾਂਗਾ ਵੀ ਉਹ ਬਾਹਰ ਵੀ ਮੈਨੂੰ ਦਿਖਦਾ, ਹਰੇਕ ਦੇ ਅੰਦਰੋਂ ਜਿਹੜਾ ਵੀ ਮੈਂ ਦੇਖਦਾ ਨਾ, ਉਸ ਵਾਹਿਗੁਰੂ ਦਾ ਰੂਪ ਨਜ਼ਰ ਆਉਂਦਾ ਪਿਆ, ਉਸ ਪਰਮਾਤਮਾ ਦਾ ਰੂਪ ਨਜ਼ਰ ਆਉਂਦਾ। ਜਦੋਂ ਮੈਂ ਅੰਦਰੋਂ ਉਸ ਵਾਹਿਗੁਰੂ ਨੂੰ ਪਾ ਲਿਆ ਹਰ ਥਾਂ 'ਤੇ, ਜੇ ਅੰਦਰੋਂ ਨਾ ਪਾਇਆ, ਬਾਹਰੋਂ ਮੈਂ ਧਰਮੀ ਖਵਾ ਲਿਆ, ਫਿਰ ਕਹੂੰਗਾ ਆ ਇਸ ਜਾਤ ਦਾ ਜੀ, ਇਸ ਮਜ਼ਹਬ ਦਾ ਜੀ, ਇਸ ਕੁੱਲ ਦਾ ਜੀ, ਇਹੋ ਜਿਹਾ ਉਹਦਾ ਰੂਪ ਰੰਗ, ਫਿਰ ਇਹ ਚੀਜ਼ਾਂ ਦਿਖਣਗੀਆਂ। ਜਦੋਂ ਜੋਤ ਨਾਲ ਜੁੜ ਗਈਆਂ, ਜਾਤਾਂ ਖਤਮ ਹੋ ਜਾਣਗੀਆਂ, ਇੱਕ ਵਾਹਿਗੁਰੂ ਦਾ ਨੂਰ ਨਜ਼ਰ ਆਵੇਗਾ। ਗੁਰਮੁਖ ਸਭੇ ਘਟ ਰਾਮ ਬੋਲੇ, ਰਾਮਾ ਬੋਲੇ, ਫਿਰ ਉਹ ਵਾਹਿਗੁਰੂ ਪਰਮਾਤਮਾ ਦੀ ਆਵਾਜ਼ ਸੁਣਾਈ ਦੇਵੇਗੀ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਸਾਰੇ ਥਾਵਾਂ 'ਤੇ ਵਸਿਆ, ਸਾਰਿਆਂ ਦੇ ਹਿੰਦਰਿਆਂ ਦੇ ਅੰਦਰ ਉਸ ਵਾਹਿਗੁਰੂ ਦਾ ਵਾਸ ਹੈ, ਵੱਸਦਾ ਹੋਇਆ ਵੀ ਸਾਰਿਆਂ ਤੋਂ ਨਿਰਲੇਪ ਵੀ ਹੈ ਵਾਹਿਗੁਰੂ, ਅਭਿੱਜ ਵੀ ਹੈ। ਦੁਨੀਆਂ ਵਿੱਚ ਰਹਿਣਾ ਹੀ ਸਿੱਖਾ, ਪਰ ਕਵਲ ਫੁੱਲ ਦੀ ਤਰ੍ਹਾਂ ਚਿੱਕੜ ਵਿੱਚ ਉੱਗਦਾ ਹੈ, ਪਰ ਉੱਗ ਕੇ ਵੀ ਉਹ ਨਿਰਲੇਪ ਹੈ, ਆਪਣੀਆਂ ਪੰਖੜੀਆਂ ਨੂੰ ਚਿੱਕੜ ਨਹੀਂ ਲੱਗਣ ਦਿੰਦਾ। ਸਮਾਜ ਵਿੱਚ ਦੁਨੀਆਂ ਵਿੱਚ ਵਿਚਰਨਾ ਹੈ, ਪਰ ਬੁਰਾਈਆਂ ਤੋਂ ਬਚ ਕੇ ਰਹਿਣਾ, ਰੱਬ ਦੇ ਰੰਗ ਦੇ ਵਿੱਚ ਰੰਗ ਕੇ ਰਹਿਣਾ। ਜਿਵੇਂ ਰੱਬ ਦੁਨੀਆਂ ਵਿੱਚ ਵਿਚਰਦਾ ਹੈ, ਪਰ ਪਰਮਾਤਮਾ ਅਲੇਪ ਹੈ, ਉਹ ਆਪਣੇ ਆਪ ਨੂੰ ਲਿਬੜ ਨਹੀਂ ਦਿੰਦਾ। ਇਸੇ ਤਰ੍ਹਾਂ ਤੂੰ ਵੀ ਆਪਣੇ ਆਪ ਨੂੰ ਬੁਰਾਈਆਂ ਨਾਲ ਲਿਬੜ ਨਹੀਂ ਦੇਣਾ, ਆਪਣੇ ਦਾਮਨ ਨੂੰ ਦਾਗਦਾਰ ਹੋ ਕੇ ਬਚਾਉਣਾ ਹੈ, ਦਾਗਦਾਰ ਹੋਣ ਤੋਂ ਬਚਾਉਣਾ। ਸਤਿਗੁਰੂ ਜੀ ਕਹਿੰਦੇ ਪਰਮਾਤਮਾ ਸਾਰੇ ਸੰਸਾਰ ਵਿੱਚ ਵੱਸਦਾ ਹੈ, ਪਰ ਸਭਨਾ ਤੋਂ ਨਿਰਲੇਪ ਵੀ ਹੈ ਜੀ।
ਨਾਨਕ ਕਹਿਤ ਸੁਨੋ ਰੇ ਲੋਗਾ, ਸੰਤ ਰਸਨ ਕੋ ਬਸਹੀਓ।
ਸਤਿਗੁਰੂ ਜੀ ਕਹਿਣ ਲੱਗੇ, ਧੰਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ, ਗੁਰੂ ਨਾਨਕ ਸਰੂਪ, ਨਾਨਕ ਕਹਿਤ ਸੁਨੋ ਰੇ ਲੋਗਾ। ਲੋਗਾ ਦਾ ਭਾਵ ਦੁਨੀਆਂ ਦੇ ਲੋਕੋ, ਸੁਣ ਲਓ ਵਾਹਿਗੁਰੂ ਕਿੱਥੇ ਹੈ। ਅਗਲਾ ਸਵਾਲ ਫਿਰ ਬੰਦੇ ਦੇ ਮਨ ਵਿੱਚ ਆ ਜਾਂਦਾ ਨਾ ਵੀ ਵਾਹਿਗੁਰੂ ਫਿਰ ਕਿੱਥੇ ਹੈ। ਤੁਸੀਂ ਵਾਹਿਗੁਰੂ ਦੀ ਗੱਲ ਕਰਦੇ ਪਏ ਹੋ, ਪਰ ਵਾਹਿਗੁਰੂ ਪਰਮਾਤਮਾ ਹੈ ਕਿੱਥੇ? ਫਿਰ ਸਤਿਗੁਰੂ ਕਹਿੰਦੇ ਸੰਤ ਰਸਨ ਕੋ ਬਸਹੀਓ। ਉਹ ਜਿਹੜੇ ਉਹਦਾ ਨਾਮ ਜਪਦੇ ਨੇ, ਉਹਨਾਂ ਦੀ ਰਸਨਾ ਦੇ ਉੱਤੇ ਵੀ ਵਾਹਿਗੁਰੂ ਦਾ ਵਾਸਾ ਹੈ। ਪਰਮਾਤਮਾ ਜਿੱਥੇ ਜਪੀਏ ਉੱਥੇ ਹੀ ਰੱਬ ਵਾਹਿਗੁਰੂ ਹਾਜ਼ਰ ਨਾਜ਼ਰ ਹੈ। ਜਿੱਥੇ ਹਰ ਅਰਾਧੀਐ ਤਿੱਥੇ ਹਰ ਮਿਤ ਸੁਹਾਈ। ਜਿੱਥੇ ਵੀ ਵਾਹਿਗੁਰੂ ਨੂੰ ਯਾਦ ਕਰ ਲਓ, ਰਸਨਾ ਤੋਂ ਧਿਆਓ, ਉੱਥੇ ਵਾਹਿਗੁਰੂ ਹਾਜ਼ਰ ਨਾਜ਼ਰ ਹੈ, ਰੱਬ ਕਿਤੇ ਦੂਰ ਨਹੀਂ। ਪਰਮਾਤਮਾ ਨੂੰ ਸਿਮਰਨ ਵਾਲੇ, ਐ ਜਗਿਆਸੂ ਤੂੰ ਵੀ ਰਸਨਾ ਤੋਂ ਜਪ, ਤੇਰੀ ਰਸਨਾ ਤੋਂ ਵਾਹਿਗੁਰੂ ਦੀ ਆਵਾਜ਼ ਆਵੇਗੀ, ਉਸ ਅੰਦਰ ਵਸਦੇ ਹੋਏ ਵਾਹਿਗੁਰੂ ਨਾਲ ਤੇਰਾ ਨਾਤਾ ਜੁੜੇਗਾ। ਜਿਵੇਂ ਭਗਤ ਪੀਪਾ ਜੀ ਨੇ ਬਚਨ ਕੀਤਾ ਨਾ, ਕਹਿੰਦੇ ਮੈਂ ਅੰਦਰ ਵਸਦੇ ਹੋਏ ਰੱਬ ਨੂੰ ਪਾਉਣ ਵਾਸਤੇ ਅੰਦਰ ਦੀ ਯਾਤਰਾ ਆਰੰਭ ਕੀਤੀ। ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ, ਕਾਇਓ ਧੂਪ ਦੀਪ ਨਹੀਂ ਵੇਦਾ, ਕਾਇਓ ਪੂਜੋ ਪਾਤੀ। ਕਹਿੰਦੇ ਲੋਕ ਦੇਖਿਆ ਮੰਦਰਾਂ ਵਿੱਚ ਭਗਵਾਨ ਦੇ ਅੱਗੇ ਧੂਪ ਵੱਠੀਆਂ ਧਖਾਉਂਦੇ ਸਨ, ਮੈਂ ਚੰਗੀ ਵਿਚਾਰਾਂ ਦੀਆਂ ਸੁਗੰਧੀਆਂ ਆਪਣੇ ਮਨ ਵਿੱਚ ਧੁਖਾਈਆਂ। ਕਾਇਓ ਕਹਿੰਦੇ ਕਾਇਆ ਬਹੁ ਖੰਡ ਖੋਜ ਤੇ ਨੌਨਿਤ ਪਾਈ, ਨਾ ਕੁਛ ਆਏ ਬਹੁ ਨਾ ਕੁਛ ਜਾਏ ਬਹੁ ਰਾਮ ਕੀ ਦੁਹਾਈ। ਜਦੋਂ ਅੰਦਰ ਵਾਹਿਗੁਰੂ ਪਰਮਾਤਮਾ ਦਾ ਨਾਮ ਮੈਂ ਅਲਾਪਿਆ, ਮੈਨੂੰ ਉਹ ਮਿਲਿਆ ਜੇ ਆਉਂਦਾ ਤੇ ਜਾਂਦਾ ਨਹੀਂ, ਜੰਮਦਾ ਤੇ ਮਰਦਾ ਨਹੀਂ। ਫਿਰ ਬਚਨ ਕੀਤੇ ਕਹਿੰਦੇ ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਜੋ ਸਮੁੱਚੇ ਬ੍ਰਹਿਮੰਡ ਅੰਦਰ ਹੈ, ਤੇਰੇ ਪਿੰਡ ਸਰੀਰ ਵਿੱਚ ਵੀ ਹੈ, ਜਿਹੜਾ ਮਾਲਕ ਨੂੰ ਮਿਲਣਾ ਚਾਹੁੰਦਾ ਉਹ ਅੰਦਰੋਂ ਖੋਜ ਕੇ ਪਾ ਲੈਂਦਾ। ਪੀਪਾ ਪਰੁਣੇ ਪਰਮ ਤੱਤ ਹੈ, ਸਤਿਗੁਰ ਹੋਏ ਲਿਖਾਵੇ। ਪਰ ਗੁਰੂ ਦੀ ਲੋੜ ਹੈ, ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਲਿਖਿਆ ਜਾ ਸਕਦਾ, ਨਹੀਂ ਵਾਹਿਗੁਰੂ ਜੀ ਨੂੰ ਸਮਝਿਆ ਜਾ ਸਕਦਾ। ਆਪ ਸਰਬੱਤ ਸੰਗਤਾਂ ਧੰਤਾ ਦੇ ਯੋਗ ਹੋ, ਜੋ ਸਤਿਗੁਰੂ ਦੀ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਕੇ ਉਸ ਵਾਹਿਗੁਰੂ ਪਰਮਾਤਮਾ ਦੇ ਪਿਆਰ ਦੇ ਵਿੱਚ ਭਿੱਜਣ ਦਾ ਯਤਨ ਕਰ ਰਹੇ ਹੋ, ਸਤਿਗੁਰੂ ਕਿਰਪਾ ਕਰੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਇਹ ਬਚਨ ਸਾਡੇ ਮਨਾਂ ਦੇ ਅੰਦਰ, ਸੁਰਤੀ ਅੰਦਰ, ਮਤ ਅੰਦਰ ਆ ਕੇ ਵੱਸ ਜਾਣ, ਤਾਂ ਕਿ ਅਸੀਂ ਉਸ ਪਰਮਾਤਮਾ ਦੇ ਪਿਆਰ ਵਿੱਚ ਭਿੱਜ ਕੇ ਗੁਰੂ ਦੀ ਬਾਣੀ ਨੂੰ ਪੜ੍ਹਦੇ ਹਾਂ, ਉਹਦੇ ਸੁਨੇਹੇ ਅਤੇ ਸੰਦੇਸ਼ਰੇ ਨੂੰ ਮਾਣਦੇ ਹਾਂ, ਉਸ ਵਾਹਿਗੁਰੂ ਦੇ ਰੰਗ ਵਿੱਚ ਰੰਗੇ ਜਾਈਏ ਅਤੇ ਇਸ ਮਨੁੱਖਾ ਜੀਵਨ ਨੂੰ ਸਫਲ ਕਰ ਲਈਏ। ਸਭਨਾਂ ਦਾ ਧੰਨਵਾਦ, ਕੋਟਾਨ ਕੋਟਾਨ ਕੋਟ ਸ਼ੁਕਰਾਨਾ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦਾ, ਜਿਨ੍ਹਾਂ ਨੇ ਸੁਭਾਗ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਬੇਅੰਤ ਪ੍ਰਕਾਰ ਦੀਆਂ ਹੋਈਆਂ ਗਲਤੀਆਂ ਭੁੱਲਾਂ ਸਤਿਗੁਰੂ ਜੀ ਖਿਮਾ ਬਖਸ਼ਿਸ਼ ਕਰਨ, ਔਰ ਬਹੁਤ ਬਹੁਤ ਧੰਨਵਾਦ ਸਤਿਕਾਰ ਸਨਮਾਨਯੋਗ ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਜਿਨ੍ਹਾਂ ਦਾ ਜਿਨ੍ਹਾਂ ਨੇ ਇਸ ਸਮੇਂ ਦੇ ਅੰਦਰ ਸਮਾਂ ਜੋ ਬਖਸ਼ਿਸ਼ ਕੇ ਦਾਸ ਨੂੰ ਗੁਰੂ ਪਾਤਸ਼ਾਹ ਮਹਾਰਾਜ ਦੇ ਹਜ਼ੂਰ ਆਪ ਸੰਗਤਾਂ ਦੀ ਸੇਵਾ ਕਰਨ ਦਾ ਸੁਭਾਗ ਬਣਾਇਆ ਹੈ। ਸਤਿਗੁਰੂ ਪਾਤਸ਼ਾਹ ਮਰ ਕਿਰਪਾ ਕਰਨ ਫਿਰ ਆਪਣੇ ਚਰਨਾਂ ਵਿੱਚ ਹਾਜ਼ਰੀ ਲਵਾਉਣ। ਆਓ ਪਾਵਨ ਪੰਕਤੀਆਂ ਨੂੰ ਇੱਕ ਵਾਰ ਫਿਰ ਪੜ੍ਹ ਕੇ ਫਿਰ ਗੁਰੂ ਪਾਤਸ਼ਾਹ ਮਰ ਦੀ ਸੀਸ ਲਈਏ ਜੀ।
ਸਰਬ ਨਿਵਾਸੀ ਘੱਟ ਘੱਟ ਵਾਸੀ, ਲੇਪ ਨਹੀਂ ਅਲਪ ਹੀਓ, ਨਾਨਕ ਕਹਿਤ ਸੁਣੋ ਰੇ ਲੋਕਾ, ਸੰਤ ਰਸਨ ਕੋ ਬਸਹੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।